हम आव गुण भरे एक गुण नाही, अमृत शाड बिखै बिख खाई। माया मोह भरम पै भूले, सुतदारा स्यों प्रीत लगाई। एक उत्तम पंथ सुन्यो गुर संगत, ते मिलंत जम त्रास मिटाई। एक अरदास पाठ कीरत की, गुर रामदास राखो सरणाई। सो कहो टल गुर सेविया, अहनस सहज सुभाए। दर्शन परसाए गुरु कै, जन्म मरण दुख जाए। होवाए सिफत खसम दी, नूर अरसौ कुरसौ झटिया। तुद डिठाए सच्चे पातशाह, मल जन्म जन्म दी कटिया। सज्जन सच्चा पातशाह, सिर साहो। जिस पास बैठिया सोही आए, सबना दावे साहो। सतनाम वाहे गुरु साहेब जी, राग सूही महला चौथा। घर पहला एक ओंकार, सतगुर प्रसाद। मन राम नाम आराध्या, गुर शब्द गुरु गुर के। सब इच्छा मन तन पूरिया, सब चूका डर जम के। मन राम नाम आराध्या, गुर शब्द गुरु गुर के। सब इच्छा मन तन पूरिया, सब चूका डर जम के। मेरे मन गुण गावहो राम नाम हर के। गुर तुठाए मन पर बुद्धिया, हर पिया रस गट के। रहाओ सत संगत उत्तम सतगुर केरी, गुण गावै हर प्रभ के। हर कृपा तार मिलहु सत संगत, हम तो वह पग जान के। राम नाम सब है राम नामा, रस गुरमत रस रस के। हर अमृत हर जल पाया, सब लाथी तिस तिस के। हमरी जात पात गुर सत गुर, हम बेचो सिर गुर के। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖਹੁ ਲਾਜ ਜਨ ਕੇ। ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖਹੁ ਲਾਜ ਜਨ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ। ਮਾਟੀ ਕਾ ਕਿਆ ਧੂਪੈ ਸੁਆਮੀ, ਮਾਨਸ ਕੀ ਗਤ ਏਹੀ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਤਰਸ ਖਾ ਕੇ ਆਪ ਬਖਸ਼ੀਸ਼ ਦਿੰਦਿਆਂ ਹੋਇਆਂ ਆਪਣੇ ਪਾਵਨ ਪਵਿੱਤਰ ਆਗਮਨ ਪੁਰਬ ਤੇ ਗੁਰੂ ਸ਼ਬਦ ਵਿਚਾਰ ਦੀ ਸੇਵਾ ਬਖਸ਼ਿਸ਼ ਕੀਤੀ ਹੈ। ਕਿਉਂਕਿ ਹਰ ਸਾਲ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਪੁਰਬ ਤੋਂ ਸ਼ੁਰੂ ਕਰਕੇ ਦੀਵਾਲੀ ਤੱਕ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਆਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਹੁਕਮ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ। ਪਹਿਲਾਂ ਸਤਿਕਾਰਯੋਗ ਗੁਰਪੁਰ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਗੁਰੂ ਸ਼ਬਦ ਦੀ ਵਿਚਾਰ ਰਹੀ ਕਰਦੇ ਰਹੇ। ਉਹਨਾਂ ਦੇ ਬਿਆਨਾਂ ਕਰਨ ਤੋਂ ਬਾਅਦ, ਅਕਾਲ ਚਲਾਣੇ ਤੋਂ ਬਾਅਦ ਵੱਖ ਵੱਖ ਗੁਰਮੁਖ ਪਿਆਰੇ ਗੁਰੂ ਸ਼ਬਦ ਦੇ ਵਿਚਾਰਕ ਆਪ ਸਾਧ ਸੰਗਤ ਦੀ ਸੇਵਾ ਕਰਦੇ ਆ ਰਹੇ ਨੇ। ਗੁਰੂ ਰਾਮਦਾਸ ਜੀ ਨੇ ਅੱਜ ਕਿਰਪਾਲਤਾ ਕੀਤੀ, ਜੋ ਪਾਵਨ ਪਵਿੱਤਰ ਹੁਕਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਆਪ ਜੀ ਨੇ ਸਰਵਣ ਕੀਤਾ ਹੈ, ਇਹ ਅੰਮ੍ਰਿਤ ਬਚਨ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਹੀ ਦੇ ਅੰਦਰ ਦਰਜ ਹੈ। ਕਿਉਂਕਿ ਸ਼ਬਦ ਵਿਚਾਰ ਮਨ ਨੂੰ ਟਿਕਾਉਣ ਦੇ ਲਈ, ਇਸ ਮਨ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਜੋੜਨ ਦੇ ਵਾਸਤੇ ਬਹੁਤ ਸਹਾਇਕ ਹੈ। ਭਾਵੇਂ ਅਸੀਂ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਫਲ ਕਰਨ ਲਈ ਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਆਪ ਕਰਨੇ ਹਾਂ ਤੇ ਜਾਂ ਕੋਈ ਗੁਰਬਾਣੀ ਦਾ ਪਾਠ ਕਰਦਾ ਹੋਵੇ, ਉਸ ਪਾਠ ਨੂੰ ਆਪਣੇ ਕੰਨਾਂ ਨਾਲ ਸਰਵਣ ਕਰਨੇ ਹੈ। ਦੂਸਰਾ ਹੈ ਕਿ ਗੁਰੂ ਕੀ ਬਾਣੀ ਦਾ, ਗੁਰੂ ਕੇ ਸ਼ਬਦ ਦਾ ਕੀਰਤਨ ਹੋਵੇ ਤੇ ਉਸ ਕੀਰਤਨ ਨੂੰ ਵੀ ਆਪਾਂ ਇਕਾਗਰਤਾ ਨਾਲ ਸੁਣਨੇ ਹੈ। ਤੀਸਰਾ ਹੈ ਕਿ ਗੁਰੂ ਕੇ ਅੰਮ੍ਰਿਤ ਬੋਲ ਦੀ, ਅੰਮ੍ਰਿਤ ਸ਼ਬਦ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਕੀਤੀ ਜਾਏ ਤੇ ਉਸ ਨੂੰ ਵੀ ਬੜੇ ਧਿਆਨ ਨਾਲ, ਇਕਾਗਰਤਾ ਨਾਲ ਸੁਣਿਆ ਜਾਂਦਾ ਹੈ। ਭਾਵਾਂ ਕਿ ਇਹਨਾਂ ਤਿੰਨਾਂ ਦੇ ਵਿੱਚ ਹੈ ਗੁਰੂ ਸ਼ਬਦ ਦੀ ਪ੍ਰਧਾਨਤਾ ਹੀ, ਬਾਣੀ ਦਾ ਪਾਠ ਹੋਵੇਗਾ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਨੇ, ਜੇ ਉਸ ਬਾਣੀ ਨੂੰ ਗਾਇਨ ਕੀਤਾ ਜਾਏਗਾ ਕੀਰਤਨ ਰੂਪ ਅੰਦਰ ਤਾਂ ਵੀ ਹਜ਼ੂਰ ਜੀ ਦੇ ਅੰਮ੍ਰਿਤ ਅਮੋਲਕ ਸ਼ਬਦ ਰਤਨ ਨੇ। ਤੇ ਜੇਕਰ ਆਪਾਂ ਵਿਚਾਰ ਵੀ ਕਰਨੇ ਆ ਤੇ ਗੁਰਮਤਿ ਵਿੱਚ ਵਿਚਾਰ ਦਾ ਧੁਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਨੂੰ ਸਮਝਣਾ ਔਰ ਆਪਣੇ ਅੰਦਰ ਨੂੰ ਸਮਝਾਉਣਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਮੁਤਲਕ ਸਿੱਖਾਂ ਨੂੰ ਆਤਮਕ ਉਪਦੇਸ਼ ਦ੍ਰਿੜ ਕਰਾਉਂਦਿਆਂ ਇਹ ਕਿਰਪਾ ਭਰੇ ਬਚਨ ਕਹੇ ਨੇ ਕਿ ਗੁਰੂ ਕੇ ਸ਼ਬਦ ਦੇ ਬਾਣੀ ਦਾ ਪਾਠ ਕਰਨਾ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਖੂਹ ਦੇ ਨਾਲ ਖੇਤੀ ਨੂੰ ਸਿੰਜਣਾ ਹੋਵੇ। ਗੁਰੂ ਕੀ ਬਾਣੀ ਦਾ ਕੀਰਤਨ ਇਸ ਪ੍ਰਕਾਰ ਹੈ ਕਿ ਜਿਵੇਂ ਕਾਲੀ ਘਟਾ ਉਮੜ ਕੇ ਆਈ ਹੋਵੇ, ਮੋਹਲੇ ਧਾਰ ਬਰਸਾਤ ਹੋਵੇ ਤੇ ਪਿਆ ਹੋਇਆ ਮੀਂਹ ਸਾਰੇ ਮਿੱਟੀ ਨੂੰ, ਗਰਦੇ ਨੂੰ, ਕੂੜੇ ਕਰਕਟ ਨੂੰ ਰੋੜ ਕੇ ਲੈ ਜਾਏ ਤੇ ਅਸਥਾਨ ਨੂੰ ਬਿਲਕੁਲ ਸਵੱਛ ਤੇ ਸਾਫ਼ ਕਰ ਦੇਵੇ। ਤੇ ਤੀਸਰਾ, ਗੁਰੂ ਕੇ ਸ਼ਬਦ ਦੀ ਵਿਚਾਰ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਜ਼ਮੀਨ ਵੀ ਜ਼ਰਖੇਜ਼ ਹੋਵੇ, ਉਪਜਾਊ ਹੋਵੇ ਤੇ ਜ਼ਮੀਨ ਵਾਹੀ ਹੋਵੇ, ਉਸ ਜ਼ਰਖੇਜ਼ ਔਰ ਵਾਹੀ ਹੋਈ ਜ਼ਮੀਨ ਦੇ ਉੱਪਰ ਬੱਦਲ ਟਿੱਕ ਕੇ ਨਿੰਮੀ ਨਿੰਮੀ ਕਣੀ ਦੀ ਬਰਸਾਤ ਹੁੰਦੀ ਹੋਵੇ ਤੇ ਜਿਤਨੀਆਂ ਵੀ ਕਣੀਆਂ, ਜਿਤਨੀਆਂ ਵੀ ਬੂੰਦਾਂ ਉਸ ਧਰਤੀ ਵਿੱਚ ਪੈਣਗੀਆਂ, ਉਹ ਧਰਤੀ ਦੀ ਤਹਿ ਤੱਕ ਆਪਣੇ ਆਪ ਹੀ ਰਚੀ ਜਾਂਦੀਆਂ। ਸਿਰਫ ਬੇਨਤੀ ਆਰੰਭ ਵਿੱਚ ਦੇਖੋ, ਜਿਹੜਾ ਖੂਹ ਦਾ ਪਾਣੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਜਲ ਖੇਤੀ ਨੂੰ ਪ੍ਰਫੁੱਲਿਤ ਕਰਦਾ, ਪਰ ਖੂਹ ਦਾ ਪਾਣੀ ਕੁਝ ਕੁ ਖੇਤਾਂ ਤੱਕ ਸੀਮਿਤ ਹੈ, ਕੁਝ ਕੁ ਖੇਤਾਂ ਤੱਕ ਉਸ ਪਾਣੀ ਦੇ ਨਾਲ ਫਸਲ ਨੂੰ ਤਾਕਤ ਮਿਲਦੀ ਏ, ਪਰ ਉੱਚੇ ਟਿੱਬਿਆਂ 'ਤੇ ਖੂਹ ਦਾ ਜਲ ਨਹੀਂ ਪਹੁੰਚਿਆ। ਜਦੋਂ ਕੋਈ ਨਿੱਜੀ ਤੌਰ 'ਤੇ ਨਿਤਨਿਮ ਕਰਦਾ, ਗੁਰੂ ਕੀ ਬਾਣੀ ਪੜ੍ਹਦਾ, ਉਹਨੂੰ ਆਪ ਸੁੱਖ ਮਿਲਦਾ ਤੇ ਜਿਹੜੇ ਉਸ ਦੇ ਨਜ਼ਦੀਕ ਬੈਠਣ ਵਾਲੇ ਨੇ ਬਾਣੀ ਸੁਣਦੇ ਨਾਲ ਉਹਨਾਂ ਦੇ ਅੰਦਰ ਨੂੰ ਵੀ ਸਕੂਨ ਮਿਲਦਾ ਹੈ। ਦੂਸਰਾ ਕਿ ਅੰਮ੍ਰਿਤ ਬਾਣੀ ਦਾ ਕੀਰਤਨ। ਕੀਰਤਨ ਇੱਕ ਮੋਹਲੇ ਧਾਰ ਬਰਸਾਤ ਹੈ ਕਿ ਜਿਵੇਂ ਨਿਰੰਤਰ ਮੋਟੀਆਂ ਮੋਟੀਆਂ ਕਣੀਆਂ ਪਾਣੀ ਦੀਆਂ ਧਰਤੀ 'ਤੇ ਵਰਸਨ ਤੇ ਉਸ ਮੈਲ ਨੂੰ, ਕੂੜੇ ਨੂੰ, ਜੋ ਕੁਝ ਉੱਥੇ ਜੰਮਿਆ ਉਹਨੂੰ ਪੱਟ ਕੇ ਰੋੜ ਕੇ ਲੈ ਜਾਣਗੀਆਂ, ਤੇ ਜਦੋਂ ਅੰਮ੍ਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੁੰਦਾ, ਉਹ ਮੋਹਲੇ ਧਾਰ ਬਰਸਾਤ ਦੀ ਤਰ੍ਹਾਂ ਤੇ ਮਨੁੱਖ ਦੇ ਮਾਨਸਿਕ ਮੈਲ ਨੂੰ, ਜਿਹੜੀ ਕਈ ਜਨਮਾਂ ਦੀ ਮੈਲ ਚੰਬੜੀ ਏ, ਗੁਰੂ ਕੀ ਬਾਣੀ ਦਾ ਕੀਰਤਨ ਉਹਨੂੰ ਵੀ ਰੋੜ ਕੇ ਲੈ ਜਾਂਦਾ, ਅੰਦਰ ਨੂੰ ਸਵੱਛ ਕਰਦਾ ਹੈ। ਤੀਸਰਾ ਕਿ ਦੇਖੋ, ਕਥਾ ਹੋਵੇ ਗੁਰੂ ਕੇ ਸ਼ਬਦ ਦੀ, ਹੋਵੇ ਗੁਰੂ ਦੇ ਭੈ ਤੇ ਭਾਵਨੀ ਵਿੱਚ ਰਹਿ ਕੇ, ਇਹ ਇਸ ਤਰ੍ਹਾਂ ਹੈ ਕਿ ਜਿਵੇਂ ਕੀਰਤਨ ਦੇ ਨਾਲ ਅੰਦਰ ਦੀ ਸਵੱਛਤਾ ਮਿਲੀ, ਜ਼ਮੀਨ ਤਿਆਰ ਹੋ ਗਈ ਤੇ ਗੁਰੂ ਕੇ ਸ਼ਬਦ ਦਾ ਇੱਕ ਇੱਕ ਬੋਲ ਜਿਹੜਾ ਧੁਰ ਮਨੁੱਖ ਦੀ ਆਤਮਾ ਵਿੱਚ, ਅੰਤਰ ਆਤਮਾ ਵਿੱਚ ਤਸਦਾ ਜਾ, ਨਿੰਮੀ ਨਿੰਮੀ ਕਣੀ ਦੀ ਤਰ੍ਹਾਂ ਧੁਰ ਅੰਦਰ ਸਾਡੇ ਗੁਰੂ ਕਾ ਸ਼ਬਦ ਚਲਾ ਜਾਏ। ਅੱਜ ਗੁਰੂ ਰਾਮਦਾਸ ਕਿਰਪਾਲੂ ਜੀ ਤਰੁੱਠੇ, ਉਹਨਾਂ ਨੇ ਸਾਨੂੰ ਸੂਈ ਰਾਗ ਦੇ ਅੰਦਰ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ। ਆਓ ਸਾਧ ਸੰਗਤ ਜੀ, ਇਸ ਵਾਰ ਦੀ ਇਹ ਪਹਿਲੀ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਵੀ ਗੁਰੂ ਚਰਨਾਂ ਦੇ ਵਿੱਚ ਉਪਸਥਿਤ ਹੋਏ ਹੋ, ਕਿਰਪਾਲਤਾ ਕਰੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਹੇ ਹਜ਼ੂਰ ਸਤਿਗੁਰੂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ, ਰੁੱਖੇ ਮਨ ਨੂੰ ਅੰਦਰ ਦੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਣ ਵਾਲੇ, ਹੇ ਸਤਿਗੁਰੂ, ਗੁਰੂ ਰਾਮਦਾਸ ਆਪਣੇ ਸ਼ਬਦ ਦੀ ਕਲਾ ਆਪ ਵਰਤਾਓ, ਪ੍ਰੇਮ ਭਾਵਨਾ ਨਾਲ ਆਪਣੇ ਅਮੋਲਕ ਬਚਨਾਂ ਦੀ ਆਪ ਹੀ ਵਿਚਾਰ ਕਰਾ ਲੈਣੀ, ਬਖਸ਼ੋ ਆਸੀਸ। ਔਰ ਸਮੂਹ ਸਾਧ ਸੰਗਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ।
ਰਾਗ ਸੂਹੀ ਮਹੱਲਾ ਚੌਥਾ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ
ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਤਰਤੀਬ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਵੇਲੇ ਦਿੱਤੀ ਹੈ ਉਸ ਅਨੁਸਾਰ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਆਉਂਦੇ ਨੇ, ਉਹਨਾਂ ਤੋਂ ਬਾਅਦ ਫਿਰ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਸ਼ਬਦ ਆਉਂਦੇ ਨੇ, ਕਿਉਂਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਨੇ ਤੇ ਜਿਨ੍ਹਾਂ ਸ਼ਲੋਕਾਂ ਨੂੰ ਹਜ਼ੂਰ ਨੇ ਵਾਰਾਂ ਦੇ ਵਿੱਚ ਵੱਖ ਵੱਖ ਥਾਵਾਂ ਤੇ ਆਪ ਦਰਜ ਕੀਤਾ ਹੈ। ਗੁਰੂ ਅਮਰਦਾਸ ਜੀ ਦੇ ਸ਼ਬਦਾਂ ਤੋਂ ਬਾਅਦ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਹਨਾਂ ਦੇ ਅੰਮ੍ਰਿਤ ਸ਼ਬਦ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ। ਗੁਰੂ ਰਾਮਦਾਸ ਜੀ ਦੇ ਸ਼ਬਦਾਂ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਪਾਵਨ ਪਵਿੱਤਰ ਸ਼ਬਦ ਦਰਜ ਕੀਤੇ। ਪਰ ਹੁਣ ਜੋ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਹੈ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਤੋਂ ਬਾਅਦ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਜੋ 15 ਰਾਗਾਂ ਵਿੱਚ ਬਚਨ ਆਉਂਦੇ ਨੇ ਤੇ ਜਿਸ ਰਾਗ ਵਿੱਚੋਂ ਸ਼ਬਦ ਆਏ, ਸਤਿਗੁਰੂ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਦਰਜ ਕਰ ਦਿੱਤੇ। ਇਹ ਤਰਤੀਬ ਹੈ। ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ ਨੇ, ਅਸ਼ਟਪਦੀਆਂ ਤੋਂ ਬਾਅਦ ਆਪਾਂ ਸ਼ੰਤ ਪੜ੍ਹਦੇ ਹਾਂ, ਸ਼ੰਤਾਂ ਤੋਂ ਬਾਅਦ ਵਾਰ ਹੈ ਤੇ ਵਾਰਾਂ ਤੋਂ ਬਾਅਦ ਫਿਰ ਭਗਤਾਂ ਦੇ ਜਿਹੜੇ ਅਮੋਲਕ ਅੰਮ੍ਰਿਤ ਬਚਨ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਅਮੋਲਕ ਬਚਨਾਂ ਨੂੰ ਦਰਜ ਕੀਤਾ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਬਾਅਦ ਜਿਹੜਾ ਸੂਈ ਰਾਗ ਵਿੱਚ ਅੱਗੇ ਸ਼ਬਦ ਆਉਂਦਾ ਹੈ ਉਹ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪਵਿੱਤਰ ਸ਼ਬਦ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਪਹਿਲਾਂ ਰਾਗ ਦੀ ਔਰ ਘਰ ਦੀ ਤਰਤੀਬ ਦੇ ਕੇ ਸਮਝਾਇਆ ਕਿ ਇਸ ਘਰ ਦੇ ਅੰਦਰ ਇਹਨੂੰ ਗਾਇਨ ਕਰਨਾ। ਫਿਰ ਹਜ਼ੂਰ ਨੇ ਉਸ ਤੋਂ ਪਹਿਲਾਂ ਸ਼ਬਦ ਪ੍ਰਾਰੰਭ ਕਰਨ ਤੋਂ ਪਹਿਲਾਂ ਮੰਗਲ ਰੱਖਿਆ ਹੈ। ਉਹ ਮੰਗਲ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਅਦੁੱਤੀ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਬਾਣੀ ਦੀ ਪ੍ਰਾਰੰਭਤਾ ਹਜ਼ੂਰ ਜੀ ਇੱਕ ਤੋਂ ਕਰਦੇ ਨੇ ਕਿ ਉਹ ਅਦੁੱਤੀ ਜਿਸ ਵਰਗਾ ਹੋਰ ਕੋਈ ਨਹੀਂ, ਉਸ ਦੀ ਪ੍ਰਾਪਤੀ ਦਾ ਸਾਧਨ, ਉਸ ਦੇ ਮਿਲਾਪ ਦਾ ਵਸੀਲਾ ਸਿਰਫ ਇੱਕੋ ਹੈ ਕਿ ਸਤਿਗੁਰ ਪ੍ਰਸਾਦ। ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਪ੍ਰਸਾਦ ਵਰਤਾਨ ਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਰਾਮਦਾਸ ਜੀ ਇਸ ਪਾਵਨ ਪਵਿੱਤਰ ਸ਼ਬਦ ਨੂੰ ਪ੍ਰਾਰੰਭ ਕਰਦਿਆਂ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਰਾਹੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ।
ਸਭ ਇੱਛਾ ਮਨ ਤਨ ਪੂਰੀਆਂ, ਸਭ ਚੁਕਾ ਡਰ ਜਮ ਕੇ।
ਜਿਸ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦਾ ਚਿੰਤਨ ਕੀਤਾ, ਉਸ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਵਾਹਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ। ਭਾਵੇਂ ਉਹ ਮਨ ਦੀ ਇੱਛਾ ਸੀ, ਭਾਵੇਂ ਉਹ ਤਨ ਦੀ ਇੱਛਾ ਸੀ, ਕਿ ਇੱਥੋਂ ਤੱਕ ਜਿਸ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਸਿਮਰਿਆ, ਗੁਰੂ ਦੇ ਸ਼ਬਦ ਨੇ ਨਾਮ ਨੇ ਮਨੁੱਖ ਦੇ ਜਮਾਂ ਦਾ ਭੈ ਜਮਾਂ ਦਾ ਡਰ ਵੀ ਸਦੀਵ ਕਾਲ ਲਈ ਖਤਮ ਕਰ ਦਿੱਤਾ। ਪਹਿਲੀ ਸ਼ਬਦ ਦੀ ਇਹ ਅੰਮ੍ਰਿਤ ਬਚਨ ਤੁਕ ਹੈ। ਇੱਥੋਂ ਆਪਾਂ ਵਿਚਾਰ ਦਾ ਵਿਸਤਾਰ ਕਰਨਾ ਹੈ। ਹਰ ਇਨਸਾਨ ਸੋਚਦਾ ਕਿ ਜੋ ਕੁਝ ਮੈਂ ਆਪਣੇ ਮਨ ਵਿੱਚ ਚਿਤਵਨਾਵਾਂ, ਮੇਰੀ ਚਿਤਵਨੀ, ਮੇਰੀ ਇੱਛਾ ਪੂਰੀ ਹੋਵੇ, ਪਰ ਇਹ ਕਦੀ ਹੋਇਆ ਨਹੀਂ। ਇਨਸਾਨ ਆਪਣੇ ਮਨ ਵਿੱਚ ਕੁਝ ਹੋਰ ਸੋਚਦਾ ਤੇ ਪਰਮਾਤਮਾ ਕੁਝ ਹੋਰ ਖੇਡ ਵਰਤਾ ਦਿੰਦਾ ਹੈ। ਇਨਸਾਨ ਜੋ ਕੁਝ ਸੋਚਦਾ, ਕੋਈ ਜ਼ਰੂਰੀ ਨਹੀਂ ਕਿ ਇਹਦੀ ਇੱਛਾ, ਇਹਦੀ ਸੋਚੀ ਕੋਈ ਗੱਲ ਹਰ ਇੱਕ ਪੂਰੀ ਹੋਵੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਵੀ ਕਿਹਾ ਹੈ ਕਿ ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ। ਮਨੁੱਖ ਕੁਝ ਸੋਚਦਾ, ਚਾਹੁੰਦਾ ਕੁਛ ਹੈ, ਪਰ ਜੋ ਕੁਛ ਉਹ ਚਾਹ ਰਿਹਾ ਹੈ, ਜੋ ਕੁਝ ਉਹ ਚਿਤਵ ਰਿਹਾ, ਉਹ ਉਸ ਦੀ ਆਸ ਪੂਰੀ ਨਹੀਂ ਹੋਈ। ਪਰਮਾਤਮਾ ਨੇ ਕੁਛ ਹੋਰ ਕਰ ਦਿੱਤਾ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ, ਚਿਤਵਤ ਰਹੋ ਠਗੌਰ, ਨਾਨਕ ਫਾਂਸੀ ਗੱਲ ਭਰੀ। ਸੋਚਿਆ ਕੁਛ ਤੇ ਹੋ ਕੁਛ ਗਿਆ। ਹਜ਼ੂਰ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ ਹੈ, ਕਹਿੰਦੇ ਦੇਖੋ ਇਨਸਾਨ ਕੋਈ ਨਹੀਂ ਚਾਹੁੰਦਾ ਕਿ ਮੈਂ ਆਪਣੇ ਘਰ ਵਿੱਚੋਂ ਤੁਰਿਆ ਵਾਂ, ਪਰਿਵਾਰ ਵਿੱਚੋਂ ਰਾਜੀ ਖੁਸ਼ੀ ਨਿਕਲਿਆ ਵਾਂ, ਬੱਚਿਆਂ ਨੇ ਮਾਂ ਬਾਪ ਨੇ ਮੈਨੂੰ ਪਿਆਰ ਦਿੱਤਾ, ਪਰ ਕੋਈ ਬੰਦਾ ਨਹੀਂ ਸੋਚਦਾ ਮੈਂ ਘਰੋਂ ਖੁਸ਼ੀ ਤੁਰਿਆ ਅਤੇ ਜਦੋਂ ਵਾਪਸ ਘਰ ਆਵਾਂ ਅਤੇ ਘਰ ਦੇ ਵਿੱਚ ਰੋਣਾ ਹੋਵੇ, ਕਲੇਸ਼ ਹੋਵੇ। ਪਰ ਪਰਮਾਤਮਾ ਉਸ ਦੇ ਮਨ ਦੇ ਅੰਦਰ, ਉਸ ਦੇ ਚਿੱਤ ਅੰਦਰ ਜੋ ਕੁਛ ਹੈ ਉਹ ਇਨਸਾਨ ਕਦੀ ਸੋਚ ਵੀ ਨਹੀਂ ਸਕਦਾ। ਸਾਹਿਬ ਨੇ ਬਾਣੀ ਵਿੱਚ ਫੁਰਮਾਇਆ ਕਿ ਖਸਤੋ ਜਾਏ ਸੋ ਰੋਵਤ ਆਵੈ, ਅਰੋਵਤ ਜਾਏ ਸੋ ਹੱਸੈ। ਪਰਮਾਤਮਾ ਦੀ ਖੇਡ ਹੈ ਕਿ ਜਿਹੜੇ ਹੱਸਦੇ ਆਪਣੇ ਘਰੋਂ ਤੁਰਦੇ ਨੇ, ਖੁਸ਼ੀ ਤੇ ਪ੍ਰਸੰਨਤਾ ਨਾਲ ਆਪਣੇ ਘਰੋਂ ਨਿਕਲਦੇ ਨੇ। ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਹੱਸਦੇ ਹੋਏ ਪਰਿਵਾਰ ਦੇ ਅੰਦਰ ਇੱਕ ਛਿੰਨ ਦੇ ਵਿੱਚ ਰੋਣਾ, ਕਲੇਸ਼ ਤੇ ਦੁੱਖ ਦਾ ਸੰਤਾਪ ਹੰਡਾਉਣ ਵਾਸਤੇ ਸਮਾਂ ਆ ਬਣਦਾ ਹੈ। ਪਰ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਗੁਰੂ ਰਾਮਦਾਸ ਜੀ ਨੇ ਕਿਹਾ ਜੇ ਤੂੰ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਾਉਣੀਆਂ ਚਾਹੁੰਦਾ, ਜੇ ਤੂੰ ਚਾਹੁੰਦਾ ਮੇਰੇ ਤਨ ਦੀ ਇੱਛਾ ਵੀ ਪੂਰੀ ਹੋ ਜਾਏ ਤੇ ਮੌਤ ਦਾ ਭੈ ਮੇਰੇ ਲਈ ਸਦਾ ਖਤਮ ਹੋ ਜਾਏ, ਤੇ ਫਿਰ ਪਰਮਾਤਮਾ ਦੇ ਨਾਮ ਨਾਲ ਜੁੜ, ਕਿਉਂਕਿ ਨਾਮ ਇੱਕ ਐਸਾ ਹੈ ਜਿਹੜੀਆਂ ਤੇਰੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰੇ। ਹੁਣ ਇੱਥੇ ਦੇਖੋ, ਇੱਕ ਪਾਸੇ ਅਸੀਂ ਪ੍ਰਮਾਣ ਦਿੱਤੇ ਨੇ ਕਿ ਹਰ ਇੱਛਾ ਪੂਰੀ ਨਹੀਂ ਹੁੰਦੀ, ਦੂਜੇ ਪਾਸੇ ਦਾਤਾਰ ਜੀ ਨੇ ਕਹਿ ਦਿੱਤਾ ਕਿ ਤੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਯਾਦ ਰੱਖੋ ਗੁਰਮੁਖੋ, ਨਾਮ ਵਿੱਚ ਭਿੱਜੀ ਹੋਈ ਆਤਮਾ ਦੀ ਇੱਛਾ ਤੇ ਨਾਮ ਤੋਂ ਵਿਛੁੰਨੇ ਦੇ ਅੰਦਰ ਦੀ ਇੱਛਾ, ਇਸ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਹੜਾ ਨਾਮ ਵਿੱਚ ਭਿੱਜਿਆ ਹੋਇਆ ਅੰਦਰ ਹੈ, ਉਹਦੀ ਇੱਛਾ ਕੇਵਲ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਤੇ ਜਿਹੜਾ ਨਾਮ ਤੋਂ ਵਿਛੁੰਨਿਆ ਹੋਇਆ ਇਨਸਾਨ ਹੈ, ਉਹ ਤਕਰੀਬਨ ਆਪਣੇ ਮਨ ਦੀਆਂ ਇੱਛਾਵਾਂ ਤੇ ਮਨ ਦੇ ਫੁਰਨੇ ਕੇਵਲ ਮਾਇਕ ਪਦਾਰਥਾਂ ਵਾਸਤੇ ਬਣਾਉਂਦਾ ਹੈ। ਜਦੋਂ ਨਾਮ ਵਿੱਚ ਕੋਈ ਜੁੜਦਾ, ਉਹਦੀਆਂ ਸੰਸਾਰ ਦੀਆਂ ਇੱਛਾਵਾਂ ਦੀ ਪੂਰਤੀ ਹੋ ਜਾਏਗੀ, ਅੰਦਰੋਂ ਤ੍ਰਿਪਤ ਹੁੰਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ। ਸਾਹਿਬ ਨੇ ਫੁਰਮਾਇਆ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਤੇਰੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਉਸ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ। ਤੇ ਪਿਆਰਿਆ, ਲੋਕ ਕਾਮ ਧੇਨ ਗਊ ਦੇ ਕੋਲ ਜਾ ਉਹਦੀ ਪੂਜਾ ਕਰਦੇ ਨੇ, ਕਾਮ ਧੇਨ ਗਊ ਦੀ ਆਰਾਧਨਾ ਕਰਕੇ ਆਪਣੇ ਘਰ ਦੇ ਕਾਰੋਬਾਰ, ਆਪਣੇ ਐਸ਼ਵਰਜ ਪਦਾਰਥਾਂ ਦੀ ਮੰਗ ਕਰਦੇ ਨੇ। ਤੇ ਜੇਕਰ ਤੂੰ ਉਸ ਪਰਮਾਤਮਾ ਦਾ ਚਿੰਤਨ ਕਰੇ ਜਿਸ ਨੇ ਕਾਮ ਧੇਨ ਗਊ ਨੂੰ ਪੈਦਾ ਕੀਤਾ, ਤੇ ਦੇਖ ਫਿਰ ਉਸ ਕਾਮ ਧੇਨ ਗਊ ਦੀ ਮੁਥਾਜੀ ਮੁੱਕ ਜਾਏਗੀ, ਕਾਮ ਧੇਨ ਗਊਆਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਤੇਰੇ ਘਰ ਵਿੱਚ ਆ ਜਾਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਮੇਰੀਏ ਜਿੰਦੇ। ਇਹੋ ਜਿਹਾ ਪਰਮਾਤਮਾ ਨੂੰ ਚੇਤੇ ਕਰ ਜਿਸ ਦੇ ਅਧੀਨ ਸਭ ਕੁਛ ਕਹਿ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੇਂ। ਮੇਰੇ ਮਨਾਂ ਤੈਨੂੰ ਸਾਰੇ ਸੁੱਖ ਮਿਲਣਗੇ ਜੇ ਤੂੰ ਉਸ ਪਰਮਾਤਮਾ ਨੂੰ ਧਿਆਏਗਾ। ਫਿਰ ਕਿੰਨਾ ਕੁ ਧਿਆਈਏ? ਸਾਹਿਬ ਨੇ ਫੁਰਮਾਇਆ, ਜਪ ਮਨ ਸਤਨਾਮ ਸਦਾ ਸਤਨਾਮ। ਉਸ ਪਰਮਾਤਮਾ ਦੇ ਨਾਮ ਨੂੰ ਜਿਸ ਨੇ ਸਦੀਵ ਕਾਲ ਲਈ ਰਹਿਣਾ ਹੈ ਉਹਨੂੰ ਜਪ। ਇੱਕ ਦੋ ਦਿਨ ਨਹੀਂ, ਚਾਰ ਪੰਜ ਦਿਨ ਨਹੀਂ, ਸਦਾ ਦਾ ਅਰਥ ਹੈ ਜਿਤਨੀ ਦੇਰ ਤੱਕ ਇਸ ਚਮੜੇ ਦੇ ਸਰੀਰ ਵਿੱਚ ਪਰਮਾਤਮਾ ਨੇ ਸਵਾਸਾਂ ਦੀ ਹਵਾ ਭਰੀ ਏ ਓਨੀ ਦੇਰ ਤੱਕ ਤੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੀ ਜਾ ਸਦੀਵ ਕਾਲ ਲਈ। ਜਪ ਮਨ ਸਤਨਾਮ ਸਦਾ ਸਤਨਾਮ, ਤੇ ਫਿਰ ਦੇਖ ਹੋਵੇਗਾ ਕਿ ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਸ ਲੋਕ ਵਿੱਚ ਪਰਲੋਕ ਵਿੱਚ ਤੇਰਾ ਮੁੱਖ ਉਜਲਾ ਹੋਵੇਗਾ, ਤੇ ਜਿਸ ਥਾਂ ਤੇ ਪਰਮਾਤਮਾ ਦਾ ਸਿਮਰਨ ਆ ਜਾਏ ਉੱਥੇ ਫਿਰ ਕੋਈ ਚਿੰਤਾ, ਉੱਥੇ ਕੋਈ ਝੋਰਾ, ਉੱਥੇ ਕੋਈ ਦੁੱਖ, ਉੱਥੇ ਕੋਈ ਵਿਆਦ ਉਪਾਦ ਕੁਛ ਨਹੀਂ ਵਿਆਪਦੇ। ਸਾਹਿਬ ਨੇ ਕਿਹਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਨੀ। ਜਿਸ ਜਗ੍ਹਾ ਤੇ ਪਰਮਾਤਮਾ ਦਾ ਚਿੰਤਨ ਹੈ ਪਿਆਰਿਓ, ਉੱਥੇ ਸਾਰੀਆਂ ਆਦ ਵਿਆਦ ਉਪਾਦ ਆਪਣੇ ਆਪ ਹੀ ਦੋ ਕੱਟੇ ਜਾਂਦੇ। ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਨੀ। ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀ ਨੀ। ਜਿਹੜੀ ਅੱਜ ਖਜ਼ੂਰ ਸਾਨੂੰ ਮਤ ਪੈ ਦਿੰਦੇ ਕਿ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਜਪੋ ਜਿਹੜਾ ਨਾਮ ਸਭ ਤੋਂ ਉੱਚਾ ਹੈ, ਤੇ ਜਿਸ ਨਾਮ ਵੀ ਜੁੜਿਆ ਗੁਰੂ ਦੇ ਸ਼ਬਦ ਰਾਹੀਂ ਮਨ ਦੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਜਨ ਨਾਨਕ ਕਉ ਗੁਰ ਇਹ ਮਤ ਦੀ ਨੀ, ਜਪ ਹਰ ਭਵਜਲ ਤਰਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਆਪਣੀ ਰਚਨਾ ਦੇ ਵਿੱਚ ਗੁਰੂ ਅਰਜੁਨ ਸਾਹਿਬ ਦੀ ਅਸੀਸ ਨਾਲ ਕੀਤੀ ਹੈ। ਭਾਈ ਸਾਹਿਬ ਜੀ ਨੂੰ ਕਿਸੇ ਨੇ ਇਹ ਪੁੱਛਿਆ ਹੈ ਕਿ ਸਾਰੀ ਬਾਣੀ ਦੇ ਵਿੱਚ ਹਜ਼ੂਰ ਨੇ ਵਾਰ ਵਾਰ ਨਾਮ ਦੀ ਗੱਲ ਕੀਤੀ, ਨਾਮ ਜਪੋ, ਨਾਮ ਸਿਮਰੋ, ਨਾਮ ਆਰਾਧੋ, ਦਿਨ ਰਾਤ ਜਪੋ, ਤੇ ਸਾਨੂੰ ਇਹ ਕਿਰਪਾਲਤਾ ਕਰਕੇ ਤੁਸੀਂ ਦੱਸੋ ਕਿ ਜਿਹੜੇ ਸੱਜਣ ਨਾਮ ਜਪਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਨੇ, ਸਾਨੂੰ ਇਹ ਦੱਸੋ ਇਸ ਨਾਮ ਦਾ ਕਿਤਨਾ ਕੁ ਫਲ ਹੈ। ਮੇਰੀ ਬੇਨਤੀ ਸਮਝਿਓ। ਕਈ ਵਾਰੀ ਕੁਛ ਲੋਕ ਐਸੇ ਮਿਲਦੇ ਨੇ ਜਿਹੜੇ ਤਨ ਨਾਲ ਸਾਧਨਾ ਬਹੁਤ ਕਰਦੇ ਨੇ। ਪੁਰਾਤਨ ਸਮੇਂ ਐਸੇ ਲੋਕ ਮਿਲਦੇ ਰਹੇ, ਅੱਜ ਵੀ ਮਿਲਦੇ ਨੇ, ਆਪਣੇ ਤਨ ਦੀ ਸਾਧਨਾ, ਕੋਈ ਨੰਗੇ ਪੈਰ ਤੀਰਥਾਂ ਦਾ ਰਟਨ ਕਰਦਾ ਜਾ ਰਿਹਾ ਹੈ, ਕੋਈ ਠੰਡੇ ਪਾਣੀ ਦੇ ਵਿੱਚ ਸਮਾਧੀ ਲਾ ਕੇ ਬੈਠਾ ਹੈ, ਕੋਈ ਕੜਕਦੀ ਧੁੱਪ ਬਲਦੇ ਹੋਏ ਅੱਗ ਦੇ ਅੰਗਿਆਰੇ, ਉਹਨਾਂ ਦੇ ਚਾਰ ਚੁਫੇਰੇ ਅੱਗ ਦੇ ਅੰਗਿਆਰਿਆਂ ਨੂੰ ਆਪਣੇ ਚਾਰ ਚੁਫੇਰੇ ਰੱਖ ਕੇ ਵਿਚਕਾਰ ਚੌਂਕੜਾ ਮਾਰ ਕੇ ਬੈਠਾ ਹੈ। ਕਿਸੇ ਨੇ ਰੁੱਖ ਤੇ ਪੁੱਠਿਆਂ ਲਟਕ ਗਿਆ, ਕੋਈ ਬੰਦਾ ਜਿਹੜਾ ਉਹ ਬਾਹਰ ਜੰਗਲ ਬੇਲਿਆਂ ਵਿੱਚ ਤੁਰਿਆ ਫਿਰਦਾ, ਤੇ ਉੱਥੇ ਇੱਕ ਸਵਾਲ ਉੱਠਿਆ ਕਿ ਜਿਤਨੀ ਬੰਦਾ ਜ਼ਿਆਦਾ ਸਾਧਨਾ ਕਰੇਗਾ ਉਤਨਾ ਉਹਨੂੰ ਫਲ ਵੀ ਵੱਧ ਮਿਲੇਗਾ। ਸਿਰਫ ਮੈਂ ਅੱਜ ਦੇ ਇਸ ਸ਼ਬਦ ਦੀ ਵਿਆਖਿਆ ਲਈ ਇਹ ਪ੍ਰਮਾਣ ਮੇਨ ਦੇਣਾ ਚਾਹੁੰਦਾ ਵਾਂ, ਜਿਤਨੀ ਕੁ ਸਾਧਨਾ ਵੱਧ ਕਰਦਾ ਉਹਨਾਂ ਉਹਨੂੰ ਫਲ ਵੱਧ ਮਿਲੇਗਾ। ਉਹ ਸਾਧਨਾ ਕਿ ਸਰੀਰਕ ਤੌਰ 'ਤੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਕਿਰਪਾਲਤਾ ਕੀਤੀ, ਕਹਿੰਦੇ ਨੇ ਜਿਤਨਾ ਕੋਈ ਇਨਸਾਨ ਤਨ ਨੂੰ ਜ਼ਿਆਦਾ ਕਰਮ ਵਿੱਚ ਲਾਉਂਦਾ ਉਨਾ ਵੱਧ ਉਹਨੂੰ ਫਲ ਮਿਲਦਾ। ਪਰ ਰੂਹਾਨੀਅਤ ਇੱਕ ਐਸੀ ਹੈ ਕਿ ਕਰਮ ਕਾਂਡਾਂ ਦੇ ਨਾਲੋਂ ਪਰਮਾਤਮਾ ਦੇ ਨਾਮ ਦਾ ਫਲ ਹਜ਼ਾਰ ਗੁਣਾ ਵੱਧ ਹੈ। ਉਹ ਕਿਵੇਂ? ਦੇਖੋ ਇਹ ਸਵਾਲ ਗੁਰਸਿੱਖਾਂ ਨੂੰ ਕੀਤਾ ਸੀ ਕਈ ਵਾਰੀ ਕਰਮ ਕਾਂਡੀਆਂ ਨੇ ਕਿ ਤੁਸੀਂ ਟਿਕ ਕੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹੋ, ਤੁਸੀਂ ਟਿਕ ਕੇ ਸਿਰਫ ਸਿਮਰਨ ਕਰਦੇ ਹੋ, ਅਸੀਂ ਇੰਨੇ ਵਰਤ, ਇੰਨੇ ਕਰਮ, ਇੰਨੇ ਅਸੀਂ ਤਨ ਨੂੰ ਸਾਧਨ ਵਾਸਤੇ ਦਿਨ ਰਾਤ ਯਤਨ ਕਰਦੇ ਹਾਂ, ਤੁਹਾਡੀ ਤਾਂ ਮੁਸ਼ਕਤ ਇਤਨੀ ਨਹੀਂ। ਤੁਹਾਡੀ ਮਿਹਨਤ ਥੋੜ੍ਹੀ ਏ, ਤੁਹਾਨੂੰ ਫਲ ਨਹੀਂ ਮਿਲੇਗਾ, ਕਿਉਂਕਿ ਫਲ ਉਸ ਨੂੰ ਜ਼ਿਆਦਾ ਮਿਲਦਾ ਜਿਹੜਾ ਮਿਹਨਤ ਵੀ ਜ਼ਿਆਦਾ ਕਰੇ। ਪਰ ਭਾਈ ਸਾਹਿਬ ਨੇ ਜਿਹੜੇ ਪ੍ਰਮਾਣ ਦਿੱਤੇ ਨੇ ਬੜੇ ਢੁਕਵੇਂ, ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੇ ਸਿੱਖਾਂ ਦੀ ਭਗਤ ਮਾਲ ਵਿੱਚ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਤਨ ਕਰਕੇ ਮੁਸ਼ਕਤ ਬਹੁਤ ਜ਼ਿਆਦਾ ਕਰੇ ਅਤੇ ਉਹਨੂੰ ਫਲ ਵੀ ਬਹੁਤ ਜ਼ਿਆਦਾ ਮਿਲੇ। ਕਈ ਵਾਰੀ ਕਈ ਇਨਸਾਨ ਤਨ ਕਰਕੇ ਮੁਸ਼ਕਤ ਘੱਟ ਕਰਦੇ ਨੇ ਪਰ ਥੋੜ੍ਹੇ ਕੀਤੇ ਵਿੱਚ ਵੀ ਬਰਕਤ ਬਹੁਤ ਜ਼ਿਆਦਾ ਪੈ ਜਾਂਦੀ, ਫਲ ਬੜਾ ਮਿਲਦਾ। ਚਾਰ ਪੰਜ ਪ੍ਰਮਾਣ ਨੇ ਸਿਰਫ ਨਾਮ ਸੰਬੰਧੀ ਕਿ ਗੁਰਬਾਣੀ ਵਿੱਚ ਕੇਵਲ ਨਾਮ ਦੀ ਉਪਮਾ, ਨਾਮ ਦੇ ਜਾਪ, ਨਾਮ ਦੇ ਆਰਾਧਨ ਦੀ ਬਾਤ ਕੀਤੀ। ਹੁਣ ਦੇਖੋ ਤੁਸੀਂ, ਜੰਗਲ ਵਿੱਚ ਪੁਰਾਤਨ ਸਮੇਂ ਲੋਕ ਲੱਕੜਾਂ ਕੱਟਣ ਜਾਂਦੇ ਸਨ। ਇਹ ਕਿੱਤਾ ਸੀ ਇੱਕ ਕਿ ਜੰਗਲ ਵਿੱਚ ਜਾਣਾ, ਲੱਕੜਾਂ ਕੱਟ ਕੇ ਲਿਆਉਣੀਆਂ, ਉਹਨਾਂ ਲੱਕੜਾਂ ਨੂੰ ਸੁਕਾ ਕੇ ਬਾਜ਼ਾਰ ਦੇ ਅੰਦਰ ਵੇਚਣਾ, ਉਸ ਨਾਲ ਆਪਣੀ ਉਧਰ ਪੂਰਤੀ ਕਰਨੀ। ਇੱਕ ਲੱਕੜਾਂ ਕੱਟਣ ਵਾਲਾ ਸੂਰਜ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਜੰਗਲ ਵਿੱਚ ਲੱਕੜਾਂ ਕੱਟੀ ਜਾ ਰਿਹਾ ਹੈ, ਉਹਨਾਂ ਲੱਕੜਾਂ ਨੂੰ ਸੁਕਾਉਣ ਦਾ ਯਤਨ ਕਰਦਾ ਅਤੇ 8-9 ਘੰਟੇ ਉਹ ਹੱਡ ਭੰਨਵੀ ਮਿਹਨਤ ਕਰਕੇ ਜਦੋਂ ਵਾਪਸ ਆਉਂਦਾ ਅਤੇ ਜਿਤਨੇ ਭਾਰ ਉਹ ਲੱਕੜਾਂ ਦੇ ਬੰਨ੍ਹ ਕੇ ਆਪਣੇ ਸਿਰ 'ਤੇ ਉਠਾ ਕੇ ਲਿਆਇਆ, ਯਾਦ ਰੱਖੋ ਉਹਦੇ ਨਾਲ ਜੋਖ ਕੇ, ਉਹਦੇ ਨਾਲ ਤੋਲ ਕੇ ਪੈਸੇ ਕਦੀ ਕਿਸੇ ਨਹੀਂ ਦਿੱਤੇ। ਫਿਰ ਬੇਨਤੀ ਮੇਰੀ ਸਮਝਿਓ, ਇੱਕ ਇਨਸਾਨ ਮੰਨ ਲਓ 1.5 ਕੁਇੰਟਲ ਲੱਕੜਾਂ ਆਪਣੇ ਸਿਰ 'ਤੇ ਚੁੱਕੇ ਲੈ ਆਇਆ ਜਾਂ 1 ਕੁਇੰਟਲ ਚੁੱਕੇ ਲੈ ਆਇਆ, ਪਰ ਕਦੀ ਲੱਕੜਾਂ ਖਰੀਦਣ ਵਾਲੇ ਨੇ ਕਿਹਾ ਕਿ ਤੂੰ ਇਸ ਕੰਡੇ 'ਤੇ ਇੱਕ ਪੱਲੜੇ ਦੇ ਵਿੱਚ ਆਪਣੀਆਂ ਲੱਕੜਾਂ ਨੂੰ ਰੱਖ ਦੇ ਅਤੇ ਇਹਦੇ ਬਦਲੇ ਮੈਂ ਇੰਨਾ ਤੋਲ ਕੇ ਤੈਨੂੰ ਸੋਨਾ ਦੇ ਦੇਣਾ, ਚਾਂਦੀ ਦੇ ਦੇਣਾ, ਰੁਪਈਏ ਦੇ ਦੇਣਾ ਵਾ, ਜਿਤਨੀਆਂ ਭਾਰੀਆਂ ਲੱਕੜਾਂ ਨੇ ਇੰਨੇ ਭਾਰੇ ਜੋ ਕਿ ਕਦੀ ਕਿਸੇ ਨੇ ਪੈਸੇ ਨਹੀਂ ਦਿੱਤੇ। ਬੇਨਤੀ ਸਮਝੀ, ਮਿਹਨਤ ਉਸ ਦੀ ਬੜੀ ਹੈ। ਸੁਬਹਾ ਤੋਂ ਸ਼ਾਮ ਤੱਕ ਉਹ ਲੱਕੜਾਂ ਨੂੰ ਕੱਟਦਾ ਵੱਢਦਾ, ਪਰ ਗੁਰਮੁਖੋ ਇਤਨੀ ਮਿਹਨਤ ਕਰਨ ਦੇ ਬਾਵਜੂਦ ਸ਼ਾਮ ਨੂੰ ਜਦੋਂ ਉਹਦੀ ਮਿਹਨਤ ਦਾ ਫਲ ਮਿਲਦਾ ਤੇ ਕੁਛ ਰੁਪਈਏ ਮਿਲਦੇ ਨੇ, ਉਹਨਾਂ ਨੂੰ ਲਪੇਟ ਕੇ ਜੇਬ ਵਿੱਚ ਪਾ ਲੈਂਦਾ। ਜਦੋਂ ਲੱਕੜਾਂ ਚੁੱਕ ਕੇ ਲਿਆਇਆ, ਸਾਰਿਆਂ ਨੂੰ ਪਤਾ ਲੱਗਿਆ ਇੰਨੀ ਮਿਹਨਤ, ਪਰ ਪਿਆਰਿਓ ਜਦੋਂ ਉਹਦਾ ਮੁੱਲ ਪਿਆ ਤੇ ਕਿਸੇ ਨੂੰ ਪਤਾ ਵੀ ਨਾ ਲੱਗਾ, 2-4 ਰੁਪਈਏ ਆਪਣੀ ਜੇਬ ਵਿੱਚ ਲੁਕਾ ਕੇ ਚਲਾ ਗਿਆ। ਮਿਹਨਤ ਉਹਦੀ ਜ਼ਿਆਦਾ ਹੈ ਪਰ ਫਲ ਇਤਨਾ ਨਹੀਂ। ਦੂਸਰੀ ਬੇਨਤੀ, ਜ਼ਿਮੀਦਾਰ 6 ਮਹੀਨੇ ਆਪਣੇ ਖੇਤਾਂ ਵਿੱਚ ਖੂਨ ਪਸੀਨਾ ਇੱਕ ਕਰ ਦਿੰਦਾ, ਅੱਤ ਦੀ ਗਰਮੀ ਵਿੱਚ ਵੀ ਖੇਤਾਂ ਵਿੱਚ ਖਲੋਂਦਾ, ਅੱਤ ਦੀ ਸਰਦੀ ਠੰਡੀ ਰੁੱਤ ਵਿੱਚ ਵੀ ਖੇਤਾਂ ਦੇ ਵਿੱਚ ਕੱਕਰ ਨੂੰ, ਠੰਡ ਨੂੰ ਬਰਦਾਸ਼ਤ ਕਰਕੇ ਫਸਲ ਪਾਲਦਾ, ਪਰ 6 ਮਹੀਨੇ ਬਾਅਦ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ, ਜਦੋਂ ਉਹਦੀ ਫਸਲ ਨਿਕਲਦੀ ਏ ਤੇ ਜ਼ਿਮੀਦਾਰ ਫਸਲ ਦੇ ਢੇਰ ਲੈ ਕੇ ਬਾਜ਼ਾਰ ਵਿੱਚ ਪਹੁੰਚਦਾ, ਮੰਡੀ ਵਿੱਚ ਪਹੁੰਚਦਾ, 6 ਮਹੀਨੇ ਦੀ ਮਿਹਨਤ ਤੇ ਕੁਇੰਟਲਾਂ ਦੇ ਹਿਸਾਬ ਨਾਲ ਉਹਨੇ ਅਨਾਜ ਨੂੰ ਮੰਡੀ ਵਿੱਚ ਬਾਜ਼ਾਰ ਵਿੱਚ ਪਹੁੰਚਾਇਆ, ਪਰ ਆਪ ਜੀ ਬਾਹਰ ਜਾ ਕੇ ਦੇਖੋ ਕਿਸੇ ਮੰਡੀ ਦੇ ਵਿੱਚ ਇਸ ਕਰਕੇ ਕੰਡੇ ਨਹੀਂ ਲਾਏ ਗਏ, ਇਸ ਕਰਕੇ ਕਿਸੇ ਨੇ ਉੱਥੇ ਜੋਖਣ ਵਾਸਤੇ ਕੋਈ ਕੰਡੇ ਨਹੀਂ ਲਾ ਦਿੱਤੇ ਕਿ ਜਿਤਨੇ ਦਾਣੇ ਤੂੰ ਲੈ ਕੇ ਆਇਆ ਇਹਦੇ ਬਰਾਬਰ ਤੋਲ ਕੇ ਤੈਨੂੰ ਪੈਸੇ ਦਿੱਤੇ ਜਾਣ। ਮਿਹਨਤ 6 ਮਹੀਨੇ ਦੀ, ਅਨਾਜ ਕੁਇੰਟਲਾਂ ਦੇ ਹਿਸਾਬ ਨਾਲ, ਪਰ ਮਿਲਦੇ ਕੀ ਪੈਸੇ ਨੇ? ਇੱਕ ਪਾਸੇ ਢੇਰ ਅਨਾਜ ਦਾ ਪਿਆ ਰਹਿੰਦਾ ਹੈ ਤੇ ਜ਼ਿਮੀਦਾਰ ਨੂੰ ਜਿਤਨੇ ਕੁ ਪੈਸੇ ਮਿਲਦੇ ਨੇ ਆਪਣੀ ਜੇਬ ਵਿੱਚ ਪਾ ਕੇ ਟਰਾਲੀ ਤੇ ਟਰੈਕਟਰ ਤੇ ਕਿਸੇ ਗੱਡੀ ਤੇ ਗਿਆ ਹੋਇਆ ਬੰਦਾ ਜਦੋਂ ਵਾਪਸ ਆਉਂਦਾ ਤੇ ਖਾਲੀ ਆਉਂਦਾ, ਜਿਤਨਾ ਅਨਾਜ ਲੈ ਕੇ ਗਿਆ ਉਹਨੇ ਭਰ ਕੇ ਗੱਡੇ ਉਹ ਪੈਸਿਆਂ ਦੇ ਲੈ ਕੇ ਨਹੀਂ ਆਉਂਦੇ। ਪਰ ਯਾਦ ਰੱਖੋ ਲੱਕੜਾਂ ਵੱਢਣ ਵਾਲੇ ਨਾਲੋਂ ਉਹ ਠੀਕ ਰਹਿ ਗਿਆ। ਉਸ ਤੋਂ ਅੱਗੇ ਤੁਰੀਏ, ਸਿਰਫ ਕੁਛ ਉਦਾਹਰਨਾਂ ਨੇ ਕਿ ਨਾਮ ਦੀ ਇੰਨੀ ਉਪਮਾ ਕਿਉਂ ਹੈ ਕਿ ਸਿੱਖ ਨੂੰ ਇਹ ਨਹੀਂ ਕਿਹਾ ਤੂੰ ਅੱਗ ਦੇ ਵਿੱਚ ਧੂਣੀਆਂ ਤਪਾਈ, ਸਿੱਖ ਨੂੰ ਇਹ ਨਹੀਂ ਕਿਹਾ ਗਿਆ ਤੂੰ ਠੰਡੇ ਜਲ ਧਾਰੇ ਕਰੀ, ਸਿੱਖ ਨੂੰ ਇਹ ਨਹੀਂ ਕਿਹਾ ਤੂੰ ਨੰਗੇ ਪੈਰ ਧਰਤੀ ਦਾ ਭਰਮਣ ਕਰੀ, ਸਿਰਫ ਇੱਕੋ ਗੱਲ ਕਹੀ ਕਿ ਬਸ ਇੱਕੋ ਕੰਮ ਕਰ, ਤੇਰਾ ਧਰਮ ਇਹ ਵੇ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ।
ਕੰਮ ਚੰਗੇ ਕਰੀ ਤੇ ਨਾਮ ਨੂੰ ਜਪੀ। ਤੀਸਰੀ ਉਦਾਹਰਨ ਮੈਂ ਅਰਜ਼ ਕਰਨ ਲੱਗਾ ਹਾਂ, ਜ਼ਿਮੀਦਾਰ ਤੋਂ ਅੱਗੇ ਤੁਸੀਂ ਦੇਖੋ ਮਿਹਨਤ ਕਰਨ ਵਾਲੇ। ਬਾਜ਼ਾਰ ਵਿੱਚ ਅਸੀਂ ਦੇਖਦੇ ਹਾਂ ਕਰਿਆਨੇ ਦੀ ਦੁਕਾਨ ਹੈ, ਉਸ ਅਸਥਾਨ 'ਤੇ ਮਾਲਕ ਨੇ ਖਾਣ ਪੀਣ ਵਾਲਾ ਸਮਾਨ ਰੱਖਿਆ, ਉਹ ਵੀ 8-9 ਘੰਟੇ ਮਿਹਨਤ ਕਰਦਾ, ਪਰ ਜ਼ਿਮੀਦਾਰ ਨੂੰ 6 ਮਹੀਨੇ ਬਾਅਦ ਪੈਸਾ ਮਿਲਦਾ। ਇੱਕ ਦੁਕਾਨਦਾਰ ਵੀਰ ਸਵੇਰ ਬੈਠਦਾ ਤੇ ਸ਼ਾਮ ਨੂੰ ਆਪਣੀ ਤਜ਼ੌਰੀ ਵਿੱਚੋਂ ਗਿਣ ਕੇ ਉੱਠਦਾ ਕਿ ਅੱਜ ਕਿਤਨਾ ਸਮਾਨ ਮੈਂ ਵੇਚਿਆ ਤੇ ਇਹਦਾ ਮੁਨਾਫਾ ਮੈਨੂੰ ਕਿਤਨਾ ਹੋਇਆ। ਧੁੱਪ ਨਹੀਂ ਉਹਨੇ ਸਹੀ, ਉਹ ਕੱਕਰ ਵਿੱਚ ਨਹੀਂ ਖਲੋਤਾ, ਆਪਣੀ ਦੁਕਾਨ ਦੇ ਵਿੱਚ ਬੈਠਾ, ਆਪਣੀ ਕਮਾਈ ਨੂੰ ਰੋਜ਼ ਉਹ ਜੋਖੀ ਜਾ ਰਿਹਾ, ਗਿਣੀ ਮਿਣੀ ਜਾ ਰਿਹਾ। ਇਹਦੀ ਮਿਹਨਤ ਜ਼ਿਮੀਦਾਰ ਤੋਂ ਘੱਟ ਹੈ। ਉਸ ਤੋਂ ਅੱਗੇ ਅਸੀਂ ਦੇਖੀਏ ਇੱਕ ਸੋਨੇ ਦਾ ਕਾਰੀਗਰ ਵੀਰ ਸੋਨੇ ਨੂੰ ਢਾਲਦਾ, ਉਹਦੇ ਵਿੱਚੋਂ ਗਹਿਣੇ ਤਿਆਰ ਕਰਦਾ, ਮਿਹਨਤ ਉਹਦੀ ਬੜੀ ਬਰੀਕੀ ਦੀ ਹੈ, ਬਹੁਤ ਸੂਖਸ਼ਮਤਾਈ ਦਾ ਉਹਦਾ ਕੰਮ ਹੈ। ਪਰ ਜਦੋਂ ਉਹ ਸੋਨੇ ਦੇ ਗਹਿਣੇ ਨੂੰ ਘੜ ਲੈਂਦਾ ਤੇ ਉਹ ਇੱਕ ਉਸ ਦੁਕਾਨਦਾਰ ਨਾਲੋਂ, ਕਰਿਆਨੇ ਵਾਲੇ ਨਾਲੋਂ ਬਿਹਤਰ ਰਹਿ ਜਾਂਦਾ ਕਿ ਜਦੋਂ ਸੋਨੇ ਦੇ ਗਹਿਣੇ ਵਿਕਦੇ ਨੇ, ਹੋ ਸਕਦਾ ਇੱਕ ਕਰਿਆਨਾ ਵੇਚਣ ਵਾਲੇ ਨੂੰ ਉਤਨਾ ਮੁਨਾਫਾ 10 ਦਿਨਾਂ ਵਿੱਚ ਨਾ ਹੋਵੇ ਜਿਹੜਾ ਸੋਨਾ ਵੇਚਣ ਵਾਲੇ ਨੂੰ 10 ਮਿੰਟਾਂ ਵਿੱਚ ਹੋ ਜਾਏ। ਸਿਰਫ ਉਹਨੇ ਦਿਖਾਇਆ ਤੇ ਉਹ ਸੋਨੇ ਦਾ ਮੁਨਾਫਾ ਲੈ ਗਿਆ। ਇਸ ਤੋਂ ਅਗਲੇ ਜਿਹੜੇ ਨੇ ਉਹਨੇ ਖੀਰਿਆਂ ਦੇ ਵਪਾਰੀ, ਧਿਆਨ ਦਿਆ ਜੇ ਨਾਮ ਕੀ ਹੈ, ਫਿਰ ਮੈਂ ਇਹਦੀ ਤਰਤੀਬ ਬਣਾਵਾਂਗਾ। ਖੀਰਿਆਂ ਦੇ ਵਪਾਰੀ ਨੇ ਉਹ ਸੋਨੇ ਘੜਨ ਦੀ ਤਰ੍ਹਾਂ ਸਾਰਾ ਦਿਨ ਧੂਕ ਨਹੀਂ ਰਹੀ, ਫੂਕਾਂ ਨਹੀਂ ਮਾਰਦੇ, ਉਹ ਸਾਰਾ ਦਿਨ ਨਜ਼ਰ ਟਿਕਾ ਕੇ ਐਸਤਾ ਘੜਦੇ ਨਹੀਂ। ਖੀਰਿਆਂ ਦੇ ਵਪਾਰੀਆਂ ਨੇ ਤਰਾਸ਼ੇ ਹੋਏ ਚਮਕਦੇ ਹੀਰੇ ਖਰੀਦੇ ਨੇ, ਆਪਣੀ ਦੁਕਾਨ 'ਤੇ ਬੈਠੇ ਨੇ, ਗ੍ਰਾਹਕ ਆਏ ਨੇ, ਹੋ ਸਕਦਾ ਮਹੀਨੇ ਵਿੱਚ ਇੱਕ ਗ੍ਰਾਹਕ ਹੀ ਆਇਆ ਹੋਵੇ। ਉਹਨੇ ਆ ਕੇ ਹੀਰੇ ਦੀ ਮੰਗ ਕੀਤੀ ਅਤੇ ਵੇਚਣ ਵਾਲੇ ਨੇ ਆਪਣੇ ਕੀਮਤੀ ਹੀਰੇ ਗੁਟਕੇ ਵਿੱਚੋਂ ਕੱਢ ਕੇ ਉਹਦੇ ਸਾਹਮਣੇ ਰੱਖ ਦਿੱਤੇ। ਵਪਾਰੀ ਨੇ ਖੀਰਿਆਂ ਨੂੰ ਪਕੜਿਆ, ਪਰਖਿਆ ਅਤੇ ਉਹਨੇ ਪਰਖਣ ਤੋਂ ਬਾਅਦ ਕਿਹਾ ਕਿ ਇੰਨੇ ਹੀਰੇ ਮੈਂ ਖਰੀਦ ਲੈਂਦਾ ਵਾਂ, ਪਿਆਰਿਓ ਜੇ ਕਿਤੇ ਇੱਕ ਹੀਰਾ ਵੀ ਕੀਮਤੀ ਇੱਕ ਮਹੀਨੇ ਵਿੱਚ ਵਿਕ ਜਾਏ ਤੇ ਪਹਿਲੇ ਜਿਤਨੇ ਵੀ ਰੁਪਈਏ ਕਮਾਉਣ ਵਾਲਿਆਂ ਨੇ ਸਾਰਿਆਂ ਨੂੰ ਹੀਰਿਆਂ ਦਾ ਵਪਾਰੀ ਮਾਤ ਕਰ ਜਾਏਗਾ, ਕਿਉਂਕਿ ਜਿਹਦੇ ਹੀਰੇ ਵਿਕ ਜਾਣ ਉਹਦੇ ਘਰ ਵੀ ਰੁਪਈਆਂ ਨਾਲ ਭਰੇ ਜਾਂਦੇ। ਨਾਮ ਕੀ ਹੈ, ਕਿਉਂ ਇੰਨਾ ਕਿਹਾ ਗਿਆ ਤੁਸੀਂ ਨਾਮ ਨਾਲ ਜੁੜੋ। ਇਸ ਧਰਤੀ 'ਤੇ ਲੋਕ ਮੁਸ਼ਕਤ ਕਰਦੇ ਚਲੇ ਗਏ ਪਰ ਫਲ ਉਤਨਾ ਨਾ ਮਿਲਿਆ ਜਿੰਨੀਆਂ ਮਿਹਨਤਾਂ ਕੀਤੀਆਂ। ਬਾਬੇ ਨਾਨਕ ਨੇ ਇੱਕ ਗੁਰਮੁਖ ਗਾਡੀ ਰਾਹ ਨਿਰਮਲ ਪੰਥ ਚਲਾਇਆ, ਕਹਿਣ ਲੱਗੇ ਮੁਸ਼ਕਤ ਤੈਨੂੰ ਜਪਣ ਲੱਗਿਆ ਤੂੰ ਰਸਨਾ ਨਾਲ ਜਪੀ, ਤੂੰ ਪੁਕਾਰੀ, ਪਰ ਚੇਤੇ ਰੱਖੀ ਮੈਂ ਤੈਨੂੰ ਲੱਕੜਾਂ ਵੱਢਣ ਵਾਲਾ, ਖੇਤਾਂ ਵਿੱਚ ਸੱਪ ਦੀਆਂ ਸਿਰੀਆਂ ਮਿੱਧ ਕੇ ਅਨਾਜ ਪੈਦਾ ਕਰਕੇ ਫਲ ਲੈਣ ਵਾਲੇ ਦੀ ਤਰ੍ਹਾਂ ਨਹੀਂ, ਮੈਂ ਤੈਨੂੰ ਖੀਰਿਆਂ ਦਾ ਵਪਾਰੀ ਬਣਾ ਕੇ ਚੱਲਿਆ ਵਾਂ, ਤੇਰਾ ਥੋੜ੍ਹਾ ਜਪਿਆ ਹੋਇਆ ਵੀ ਤੇਰੇ ਅੰਦਰ ਨੂੰ ਭਰ ਜਾਏ, ਜੇ ਇੱਕ ਤਿਲ ਵੀ ਜਪੇਗਾ ਤੇ ਤੇਰਾ ਅੰਦਰ ਟਿਕੇਗਾ। ਆਪ ਜਪਜੀ ਸਾਹਿਬ ਪੜ੍ਹਦੇ ਹੋ, ਉਹਨਾਂ ਤੁਕਾਂ ਨੂੰ ਅਸੀਂ ਪੜ੍ਹੀਏ ਕਿ ਬਾਬਾ ਨਾਨਕ ਦੇ ਅਮੋਲਕ ਬਚਨ ਨੇ ਕਿ ਤੀਰਥ ਤਪ ਦਇਆ ਦਤ ਦਾਨ, ਬੜੀ ਮਿਹਨਤ ਹੈ ਤੀਰਥਾਂ 'ਤੇ ਜਾਣਾ, ਤਪ ਕਰਨਾ, ਦਾਨ ਦੇਣਾ ਕੋਈ ਛੋਟੀ ਜਿਹੀ ਬਾਤ ਨਹੀਂ, ਇਹਦਾ ਫਲ ਕੀ ਮਿਲੇਗਾ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾਮਾ, ਤਿਲ ਜਿਤਨਾ ਕਮਾਈ ਮਣਾ ਮੂਈ ਤੇ ਫਲ ਮਿਲਿਆ ਤਿਲ ਜਿਤਨਾ। ਪਰ ਸਤਿਗੁਰੂ ਕਹਿੰਦੇ ਨੇ, ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਜੇ ਤੂੰ ਨਾਮ ਨਾਲ ਜੁੜ ਜਾਏਗਾ ਨਾ ਤੇ ਏਕ ਚਿੱਤ ਜਹ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇਹ ਤਿਲ ਜਿਤਨਾ ਫਲ ਨਹੀਂ, ਏਕ ਬਾਰ ਜਿਨ ਤੋਂ ਮੈਂ ਸੰਭਾਰਾਂ ਕਾਲ ਫਾਸ ਤੇ ਤਾਂ ਉਭਾਰਾਂ, ਜਿਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ। ਕਿਉਂਕਿ ਪਰਮਾਤਮਾ ਇੱਕ ਪਾਸੇ ਕਰਮ ਕਾਂਡੀ ਲੋਕ ਨੇ, ਉਹਨਾਂ ਦੀ ਸਾਲਾਂ ਦੀ ਮਿਹਨਤ ਤਿਲ ਜਿਤਨੀ ਏ, ਤੇ ਜੇ ਤੂੰ ਨਾਮ ਤਿਲ ਜਿਤਨਾ ਵੀ ਜਪੇਗਾ ਨਾ ਤੇਰਾ ਤਿਲ ਜਿਤਨਾ ਜਪਿਆ ਹੋਇਆ ਵੀ ਅਜਾਈ ਨਹੀਂ। ਪਰਮਾਤਮਾ ਕਿਸੇ ਦੀ ਕਮਾਈ ਨੂੰ ਅਜਾਈ ਨਹੀਂ ਜਾਣ ਦਿੰਦਾ। ਜਿਹੜੀ ਬੇਨਤੀ ਮੈਂ ਆਪ ਦੇ ਸਮਕਸ਼ ਕਰਨੀ ਚਾਹੁੰਦਾ ਕਿ ਨਾਮ ਅੱਜ ਕਿਹਾ ਤੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਜੇ ਨਾਮ ਨਾਲ ਜੁੜੇਗਾ, ਸਿਮਰਨ ਨਾਲ ਜੁੜੇਗਾ। ਤੇ ਨਾਮ ਦਾ ਦਾਤਾ ਸਮਰੱਥ ਗੁਰੂ ਹੈ। ਕੋਈ ਰੱਬ ਦੀ ਬੰਦਗੀ ਕਰਨ ਵਾਲਾ ਨਾਮ ਜਪਾ ਸਕਦਾ, ਸੰਤ ਜਪਾਵੈ ਨਾਮ, ਗੁਰਸਿੱਖ ਨਾਮ ਜਪਾ ਸਕਦਾ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਪਰ ਦਾਤਾ ਕੌਣ ਹੈ? ਦਾਤਾ ਹੈ ਨਾਮ ਦਾ ਸਮਰੱਥ ਸਤਿਗੁਰੂ। ਸਤਿਗੁਰੂ ਨਾਮ ਦੀ ਦਾਤ ਦਿੰਦੇ ਨੇ। ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਕਿ ਜਿਸ ਨਾਮ ਦੀ ਗੱਲ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕੀਤੀ ਗਈ, ਆਰੰਭਤਾ ਦੀ ਅਰਦਾਸ ਵੀ ਇਹ ਤੇ ਅੰਤਲੀ ਅਰਦਾਸ ਵੀ ਇਹ ਨਾਮ ਦੀ ਮੰਗ, ਤੇ ਸੱਚੀ ਮੁੱਚੀ ਸਿੱਖ ਦੀ ਪਹਿਲੀ ਮੰਜ਼ਲ ਵੀ ਨਾਮ ਹੈ ਤੇ ਸਿੱਖ ਦੇ ਆਖਰੀ ਸ਼ਬਦ ਵੀ ਨਾਮ ਨੇ। ਪਹਿਲੀ ਅਰਦਾਸ ਵੀ ਜਦੋਂ ਅੰਦਰੋਂ ਚੱਲਣ ਲੱਗਦਾ ਤੇ ਇਹੀ ਮੰਗਦਾ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੈਨੂੰ ਭੁੱਲ ਨਾ ਜਾਏ ਨਾ। ਤੇ ਅੰਤ ਜਦੋਂ ਪਹੁੰਚਦਾ ਤੇ ਫਿਰ ਅਰਦਾਸ ਇਹੀ ਦੁਹਰਾਈ ਜਾਂਦੀ ਏ ਕਿ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਖਰੇ। ਆ ਸਾਡੀ ਸ਼ੁਰੂਆਤ ਵੀ ਨਾਮ ਹੈ ਤੇ ਗੁਰਮੁਖੋ ਸਾਡਾ ਅੰਤਲਾ ਸੰਸਾਰ ਤੋਂ ਪਿਆਨਾ ਵੀ ਨਾਮ ਹੈ। ਭਾਈ ਸਾਹਿਬ ਨੂੰ ਪੁੱਛਿਆ ਗਿਆ ਕਿ ਆਪ ਜੀ ਨੇ ਬਾਣੀ ਲਿਖੀ ਹੈ, ਸਾਨੂੰ ਦੱਸੋ ਇਸ ਨਾਮ ਦੀ ਗੱਲ ਇਤਨੀ ਕੀਤੀ ਗਈ। ਵਾਹਿਗੁਰੂ ਸ਼ਬਦ ਕਹਿੰਦੇ ਹਾਂ, ਪਰਮਾਤਮਾ ਦਾ ਨਾਮ ਲੈਂਦੇ ਹਾਂ, ਇਹਦਾ ਫਲ ਕੀ ਹੋਵੇਗਾ? ਭਾਈ ਸਾਹਿਬ ਸਿਆਣੇ ਵਿਦਵਾਨ ਨੇ ਤੇ ਉਹਨਾਂ ਸੰਬੰਧੀ ਇੱਕ ਗੱਲ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਵਾਰੀ ਕਹੀ ਸੀ ਆਪਣੇ ਵਖਿਆਨ ਦੇ ਦਰਮਿਆਨ। ਮੈਂ ਇੱਕ ਖਿਨ ਸਿਰ ਵਿੱਚੋਂ ਨਿਕਲਣ ਲੱਗਾ। ਕਹਿੰਦੇ ਨੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ ਸੇਵਾ ਕੀਤੀ, ਉਹ ਲਿਖਾਰੀ ਨੇ, ਤੇ ਇਕੱਲੇ ਲਿਖਾਰੀ ਨਹੀਂ, ਜੋ ਕੁਝ ਉਹਨਾਂ ਲਿਖਿਆ ਉਹ ਕੁਛ ਉਹਨਾਂ ਨੇ ਕਮਾਇਆ ਵੀ। ਲਿਖਾਰੀ ਕਈ ਵਾਰੀ ਲਿਖ ਦਿੰਦਾ ਪਰ ਆਪਣਾ ਜੀਵਨ ਪਿੱਛੇ ਨਹੀਂ ਹੁੰਦੇ। ਕਿਤਨਾ ਕੁ ਉੱਚਾ ਭਾਈ ਸਾਹਿਬ ਦਾ ਜੀਵਨ ਸ਼ਬਦ ਵਿੱਚ ਡੁੱਬਾ ਹੋਇਆ ਸੀ ਕਿ ਜਿਸ ਵੇਲੇ ਰਾਮਸਰ ਹਜ਼ੂਰ ਬਾਣੀ ਲਿਖਾ ਰਹੇ ਨੇ, ਸਿੱਖ ਇਤਿਹਾਸ ਕਹਿੰਦਾ ਕਿ ਭਾਈ ਗੁਰਦਾਸ ਜੀ ਦੇ ਸਾਹਮਣੇ ਕਿਤੇ ਸ਼ਬਦਾਂ ਦੀ ਤਰਤੀਬ ਵਿੱਚ ਜਾਂ ਕਿਸੇ ਪੋਥੀ ਵਿੱਚੋਂ ਇਹ ਸ਼ਬਦ ਕਿਤੇ ਸਾਹਮਣੇ ਆ ਜਾਣਾ ਜਿਸ ਵਿੱਚੋਂ ਝਲਕ ਪੈਣੀ ਕਿ ਸ਼ਾਇਦ ਕਿਤੇ ਮੀਣਿਆਂ ਨੇ ਤਾਂ ਨਹੀਂ ਲਾ ਦਿੱਤਾ। ਕਿਉਂਕਿ ਬਾਬਾ ਮਿਹਰਬਾਨ ਆਪਣੇ ਆਪ ਨੂੰ ਮਹੱਲਾ ਛੇਵਾਂ ਲਿਖਦਾ ਹੈ ਤੇ ਉਹਦਾ ਪੁੱਤਰ ਖਾਰਜੀ ਆਪਣੇ ਆਪ ਨੂੰ ਮਹੱਲਾ ਸੱਤਵਾਂ ਲਿਖਦਾ ਸੀ। ਜਦੋਂ ਉਹਨਾਂ ਨੇ ਬਾਣੀ ਪੜ੍ਹਦਿਆਂ ਕਿਤੇ ਸ਼ਬਦ ਆ ਜਾਣਾ, ਕਿਤੇ ਕੋਈ ਅੱਖਰ ਆ ਜਾਣਾ ਤੇ ਇੱਕੋ ਦਮ ਰੋਕ ਕੇ ਕਹਿਣਾ, ਸੱਚੇ ਪਾਤਸ਼ਾਹ ਆਹ ਸ਼ਬਦ ਜਿਹੜਾ ਮੈਂ ਪੜ੍ਹ ਰਿਹਾ ਵਾਂ ਇਹਦੇ ਵਿੱਚ ਜਿਹੜੀਆਂ ਝਲਕਾਂ ਪੈ ਰਹੀਆਂ ਨੇ ਇਹ ਅੱਖਰ ਇੰਜ ਪ੍ਰਤੀਤ ਹੁੰਦੇ ਨੇ ਜਿਵੇਂ ਕੱਚਿਆਂ ਨੇ ਗੁਰੂ ਦੀ ਰੀਸੇ ਕੱਚ ਪਿੱਚ ਬੋਲ ਕੇ ਵਿੱਚ ਅੱਖਰ ਲਿਖ ਦਿੱਤੇ। ਹਜ਼ੂਰ ਨੇ ਇੱਕ ਦਿਨ ਪੁੱਛ ਲਿਆ, ਕਹਿਣ ਲੱਗੇ ਭਾਈ ਸਾਹਿਬ ਜੀ ਕਿ ਤੁਸੀਂ ਜਦੋਂ ਬਾਣੀ ਪੜ੍ਹਦੇ ਹੋ ਤਰਤੀਬ ਦੇ ਰਹੇ ਹੁੰਦੇ ਹੋ, ਤੁਹਾਨੂੰ ਕਿਵੇਂ ਸਮਝ ਪੈ ਗਈ ਕਿ ਇਹ ਸ਼ਬਦ ਗੁਰੂ ਕੀ ਬਾਣੀ ਵਿੱਚੋਂ ਹੈ, ਇਹ ਸ਼ਬਦ ਮੀਣਿਆਂ ਦੀ ਮਿਲਾਵਟ ਪ੍ਰਤੀਤ ਹੁੰਦਾ ਹੈ? ਭਾਈ ਸਾਹਿਬ ਦਾ ਉੱਤਰ ਜਿਹੜਾ ਸੀ ਉਹ ਕੋਈ ਚੋਖਾ ਗੁੰਝਲਦਾਰ ਸ਼ਬਦਾਵਲੀ ਨਹੀਂ ਸੀ, ਸਿੱਧੀ ਜੀ ਗੱਲ ਕਹੀ। ਇਹੋ ਜਿਹਾ ਰਿਲੇਸ਼ਨ ਆਪਣੇ ਗੁਰੂ ਨਾਲ ਬਣਾਈਏ, ਇਹੋ ਜਿਹਾ ਸੰਬੰਧ ਆਪਣੇ ਸਤਿਗੁਰੂ ਨਾਲ ਬਣਾਈਏ। ਕਹਿਣ ਲੱਗੇ, ਸੱਚੇ ਪਾਤਸ਼ਾਹ ਇੱਕ ਔਰਤ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਪਤੀ ਦਾ ਪੱਲਾ ਪਕੜ ਕੇ ਸਹੁਰੇ ਘਰ ਆਉਂਦੀ ਹੈ, ਸਭ ਕੁਝ ਉਹ ਭੁੱਲ ਗਈ। ਪਤੀ ਦੇ ਘਰ ਨੂੰ ਬਹੁਤ ਵੱਡੀ ਉਹਨੇ ਥਾਂ ਦਿੱਤੀ, ਉਸ ਪਤੀ ਨੂੰ ਆਪਣੇ ਅੰਦਰ ਪਿਆਰ ਦਿੱਤਾ ਤੇ ਆਪਣੀਆਂ ਅੱਖਾਂ ਨਾਲ ਅਨੇਕਾਂ ਨੂੰ ਦੇਖਿਆ, ਪਰ ਜਿਹੜੀ ਥਾਂ ਆਪਣੇ ਸਾਈ ਨੂੰ ਦਿੱਤੀ ਆਪਣੀਆਂ ਅੱਖਾਂ ਤੇ ਆਪਣੇ ਸੀਨੇ ਵਿੱਚ ਕਿਸੇ ਹੋਰ ਨੂੰ ਨਹੀਂ। ਸਤਿਗੁਰੂ ਕਿ ਜਿਹੜੀ ਇੱਕ ਭਾਗਾਂ ਵਾਲੀ ਸੁਹਾਗਣ ਨੇ ਪਤੀ ਦਾ ਇੱਕ ਵਾਰੀ ਪੱਲਾ ਪਕੜ ਲਿਆ, ਉਹਦਾ ਪਤੀ ਹਜ਼ਾਰਾਂ ਆਦਮੀਆਂ ਵਿੱਚੋਂ ਬੋਲੇ, ਹਜ਼ਾਰਾਂ ਪਹਿਲਾਂ ਬੋਲਦੇ ਹੋਣ ਤੇ ਜਦੋਂ ਹਜ਼ਾਰਾਂ ਵਿੱਚੋਂ ਉਹਦਾ ਖਾਵੰਦ ਉਹਦਾ ਮਾਲਕ ਬੋਲੇਗਾ ਉਹ ਸੁਹਾਗਣ ਭਾਗਾਂ ਵਾਲੀ ਇੱਕ ਖਿੰਨ ਵਿੱਚ ਪਹਿਚਾਣ ਜਾਏਗੀ ਇਹ ਮੇਰੇ ਪਤੀ ਦੀ ਆਵਾਜ਼ ਹੈ। ਜੇ ਸੁਹਾਗਣ ਪਤੀ ਦੀ ਆਵਾਜ਼ ਪਹਿਚਾਣ ਜਾਂਦੀ ਏ ਤੇ ਜਿਹੜਾ ਤੇਰੇ ਸ਼ਬਦ ਵਿੱਚ ਜੁੜ ਜਾਏਗਾ ਬਾਬਾ ਉਹ ਗੁਰੂ ਨਾਨਕ ਦੀ ਬਾਣੀ ਨੂੰ ਪਹਿਚਾਣ ਜਾਏ। ਇਹ ਮੇਰੇ ਖਸਮ ਦੀ ਬਾਣੀ ਹੈ, ਮੇਰੇ ਸਾਈਂ ਦੇ ਸ਼ਬਦ ਨੇ। ਇਹਨਾਂ ਉਹਨਾਂ ਦਾ ਜੀਵਨ ਕੜਿਆ, ਉਹਨਾਂ ਨੇ ਫਿਰ ਇੱਕ ਬੜੀ ਸੋਹਣੀ ਗੱਲ ਕਹੀ ਭਾਈ ਸਾਹਿਬ ਜੀ ਨੇ, ਕਹਿਣ ਲੱਗੇ ਆ ਗੁਰਮੁਖਾ ਮੈਂ ਤੈਨੂੰ ਦੱਸਾਂ ਨਾਮ ਕਿੰਨਾ ਵੱਡਾ ਫਲ ਦਿੰਦਾ, ਕਿੰਨਾ ਕੁ ਸਮਾਂ ਲੱਗਦਾ, ਕਿਤੇ 5-7 ਮਿੰਟ ਹੀ ਜੁੜ ਕੇ ਦੇਖ ਮਣਾ। ਇੱਥੇ ਤਾਂ ਭਲਿਓ ਕਬੀਰ ਏਕ ਘੜੀ ਆਦੀ ਘੜੀ ਆਦੀ ਖੂਨ ਤੇ ਆਦਿ ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋਲਾ। ਥੋੜਾ ਜਿਹਾ ਸਮਾਂ ਕਿਤੇ ਜੁੜ। ਭਾਈ ਸਾਹਿਬ ਨੇ 3 ਬਚਨ ਕਹੇ, ਕਹਿੰਦੇ ਨੇ ਖੀਰੇ ਨੂੰ ਆਪਣੇ ਹੱਥ ਵਿੱਚ ਪਕੜੋ ਜੋ ਅਸੀਂ ਪ੍ਰਮਾਣ ਲਿਆ। ਖੀਰੇ ਦਾ ਕੋਈ ਖਾਸ ਭਾਰ ਨਹੀਂ, ਲੋਹੇ ਦੀ ਨਿਸਬਤ ਖੀਰੇ ਦਾ ਵਜ਼ਨ ਖੱਤ ਦੀ ਤਲੀ ਤੇ ਰੱਖਾਂਗੇ ਥੋੜਾ, ਪਰ ਜਦੋਂ ਖੀਰਾ ਵਪਾਰੀ ਦੀ ਜ਼ੋਰੀ ਦੀ ਨਜ਼ਰ ਵਿੱਚ ਚੜ੍ਹਦਾ ਤੇ ਜ਼ੋਰੀ ਉਸ ਤਰਾਸ਼ੇ ਹੋਏ ਖੀਰੇ ਨੂੰ ਦੇਖਦਾ, ਇਨਸਾਨ ਖੀਰਾ ਆਪਣੀ ਜੇਬ ਵਿੱਚ ਪਾ ਕੇ ਲੈ ਗਿਆ ਤੇ ਜਦੋਂ ਜ਼ੋਰੀ ਦੇ ਕੋਲ ਜਾ ਕੇ ਉਹਨੇ ਉਸਨੂੰ ਵੇਚਣਾ ਧਰਿਆ ਤੇ ਜ਼ੋਰੀ ਨੇ ਕਿਹਾ ਇਕੱਲਾ ਆਏ ਜਾਂ ਨਾਲ ਆਦਮੀ ਵੀ ਲੈ ਕੇ ਆਏ? ਤੇ ਖੀਰਾ ਵੇਚਣ ਵਾਲੇ ਨੇ ਕਿਹਾ ਕਿਉਂ ਮੈਂ ਇਕੱਲਾ ਆਇਆ ਵਾਂ? ਕਹਿੰਦਾ ਸ਼ਾਇਦ ਤੈਨੂੰ ਪਤਾ ਨਹੀਂ ਜਿਹੜਾ ਖੀਰਾ ਤੂੰ ਵੇਚਣ ਵਾਸਤੇ ਆਇਆ ਇਹਦੀ ਕੀਮਤ ਲੱਖਾਂ ਰੁਪਈਏ ਵੇ। ਖੀਰਾ ਲੈ ਕੇ ਤੂੰ ਇਕੱਲਾ ਆਇਆ, ਪਰ ਬਾਜ਼ਾਰ ਵਿੱਚ ਜਦੋਂ ਕੀਮਤ ਪੈਣੀ ਹੈ ਤੇਰੇ ਇਕੱਲੇ ਤੋਂ ਪੈਸੇ ਨਹੀਂ ਚੁੱਕੇ ਜਾਣੇ, ਆਪਣੇ ਨਾਲ ਕੁਝ ਲੈ ਕੇ ਆ ਬੰਦੇ ਕਿ ਜਿਹੜੇ ਇਸ ਖੀਰੇ ਦੀ ਕੀਮਤ ਦੇ ਰੁਪਈਏ ਚੋਕੇ ਲਿਜਾ ਸਕਣ। ਪਿਆਰਿਓ ਵਾਹਿਗੁਰੂ ਸ਼ਬਦ ਕਹਿਣਾ ਇੱਕ ਖਿੰਨ ਚ ਕਹਿ ਦਿਆਂਗੇ, ਪਰ ਜਦੋਂ ਇਨਸਾਨ ਦੁਨੀਆਂ ਤੋਂ ਤੁਰਦਾ, ਵੈਸੇ ਦੁਨੀਆਂ ਵਿੱਚ ਰਹਿੰਦਿਆਂ ਵੀ ਜਦੋਂ ਪਰਮਾਤਮਾ ਦੇ ਘਰ ਨੂੰ ਚੱਲਦਾ, ਕਈ ਵਾਰੀ ਸੋਚਦਿਆਂ ਇਹ ਵਾਹਿਗੁਰੂ ਵਾਹਿਗੁਰੂ ਸ਼ਬਦ ਕਹਿੰਦਾ ਗਿਆ, ਹੀਰੇ ਜਾਂਦਿਆਂ ਛੋਟੇ ਪ੍ਰਤੀਤ ਹੁੰਦੇ ਨੇ, ਪਰ ਜਦੋਂ ਬਾਜ਼ਾਰ ਵਿੱਚ ਕੀਮਤ ਪੈਂਦੀ ਹੈ ਤੇ ਪਿਆਰਿਓ ਲੋਕਾਂ ਦੇ ਘਰ ਭਰੇ ਜਾਂਦੇ। ਇਹ ਨਾਮ ਹੀਰਾ ਹੈ ਕਿ ਜਿਹਦੀ ਕੀਮਤ ਪੈਗੀ ਪਰਮਾਤਮਾ ਦੇ ਘਰ ਵਿੱਚ ਤੇਰੇ ਲੋਕ ਪਰਲੋਕ ਸੌਰਨਗੇ। ਦੂਸਰਾ ਬਚਨ ਭਾਈ ਸਾਹਿਬ ਨੇ ਕੀਤਾ, ਕਹਿਣ ਲੱਗੇ ਪੁਰਾਤਨ ਸਮੇਂ ਲੋਕ ਖੁੰਡੀ ਕਰਦੇ ਸਨ, ਕਾਗਜ਼ ਤੇ ਖੁੰਡੀ ਕਰਕੇ ਲਿਖ ਦੇਣਾ, ਖੁੰਡੀ ਕਰ ਦੇਣੀ ਕਿ ਇਸ ਨੂੰ ਇਤਨੇ ਰੁਪਈਏ ਦੇ ਦਿਆ ਜੇ, ਤੇ ਸ਼ਾਹੂਕਾਰ ਖੁੰਡੀ ਤਾਰ ਦਿੰਦੇ ਸਨ। ਹੁਣ ਖੁੰਡੀ ਦਾ ਕਾਗਜ਼ ਬਿਲਕੁਲ ਛੋਟਾ ਹੈ, ਅੱਖਰ ਉਹਦੇ ਤੇ 5-4 ਲਿਖੇ ਨੇ। ਅੱਜ ਦੇ ਸ਼ਬਦਾਂ 'ਚ ਊਂ ਸਮਝ ਲਈਏ, ਪੜ੍ਹੇ ਲਿਖੇ ਸ਼ਬਦਾਂ ਵਿੱਚ ਕਿ ਕ੍ਰੈਡਿਟ ਕਾਰਡ ਨੇ, ਆ ਵੀਜ਼ਾ ਕਾਰਡ ਨੇ। ਕਈ ਸੱਜਣਾਂ ਦੇ ਜੇਬੇ ਭਰੇ ਨੇ, ਬਟਵੇ ਭਰੇ ਨੇ ਕਾਰਡਾਂ ਦੇ ਨਾਲ, ਪਰ ਉਸ ਕਾਰਡ ਨੂੰ ਇੱਕ ਅਗਿਆਨੀ ਬੰਦਾ ਦੇਖੇ ਤੇ ਕਹੇਗਾ ਇਹ ਚੌਰਸ ਜਿਹਾ ਕਾਗਜ਼ ਦਾ ਟੁਕੜਾ, ਇਹ ਚੌਰਸ ਜਿਹਾ ਚਮਕਦਾ ਹੋਇਆ ਕਾਗਜ਼ ਏ। ਪਰ ਜਦੋਂ ਉਸ ਕਾਰਡ ਦੇ ਰਾਹੀਂ ਪੈਸੇ ਕਢਾਏ ਜਾਂਦੇ ਨੇ, ਕਈ ਵਾਰੀ ਉਹ ਕਾਰਡ ਲੱਖਾਂ ਰੁਪਈਏ ਪੈਦਾ ਕਰ ਦਿੰਦਾ। ਜੇ ਕੋਈ ਚੈੱਕ ਬਣਾਉਂਦਾ ਤੇ ਚੈੱਕ ਦਾ ਕਿਤਨਾ ਕੁ ਭਾਰ ਹੈ? ਚੈੱਕ ਆਪਣੀ ਜੇਬ 'ਚ ਲਪੇਟ ਕੇ ਪਾਇਆ ਜਾ ਸਕਦਾ, ਪਰ ਜਿਸ ਦਿਨ ਉਹ ਚੈੱਕ ਕੈਸ਼ ਕਰਾਇਆ ਜਾਏਗਾ ਉਦਨ ਇਕੱਲੀ ਜੇਬ ਨਹੀਂ, ਉਦਨ ਬੰਦੇ ਦੇ ਥੈਲੇ ਰੁਪਈਆਂ ਨਾਲ ਭਰ ਜਾਂਦੇ। ਹੁੰਡੀ ਭਾਰ ਥੋੜਾ ਹੈ ਪਰ ਉਹਦੀ ਕੀਮਤ ਬਹੁਤ ਜ਼ਿਆਦਾ ਹੈ। ਖੀਰੇ ਦਾ ਭਾਰ ਥੋੜਾ ਹੈ, ਉਹਦਾ ਫਲ ਬਹੁਤ ਜ਼ਿਆਦਾ ਹੈ। ਤੇ ਤੀਸਰੀ ਗੱਲ ਕਹੀ ਕਿ ਬੋੜ ਦਾ ਦਾਣਾ ਕਸ਼ਕਾਸ ਦੇ ਦਾਣੇ ਤੋਂ ਵੀ ਵੱਧ ਬਰੀਕ ਹੈ, ਸੂਖਸ਼ਮ ਹੈ, ਤੇ ਜੇਕਰ ਕਿਸੇ ਬੰਦੇ ਦੀ ਤਲੀ ਤੇ ਬੋੜ ਦਾ ਦਾਣਾ ਰੱਖਿਆ ਜਾਏ, ਬੀਜ ਰੱਖਿਆ ਜਾਏ, ਉਹ ਇਹ ਸੋਚੇਗਾ ਇਸ ਨਿੱਕੇ ਜਿਹੇ ਬੀਜ ਵਿੱਚੋਂ ਕੀ ਨਿਕਲਣੇ। ਪਰ ਧਰਤੀ ਚੰਗੀ ਮਿਲ ਜਾਏ, ਬੀਜ ਜ਼ਮੀਨ ਵੀ ਚਲਾ ਜਾਏ, ਉਸ ਨਿੱਕੇ ਜਿਹੇ ਬੀਜ ਵਿੱਚੋਂ ਇੱਕ ਰੁੱਖ ਜਨਮ ਲੈਂਦਾ ਹੈ ਜਿਹੜਾ ਕਈ ਸਦੀਆਂ ਜਿਉਂਦਾ ਰਹਿੰਦਾ ਹੈ ਤੇ ਲੱਖਾਂ ਬੰਦਿਆਂ ਨੂੰ ਤਪਦੀ ਹੋਈ ਧੁੱਪ ਤੋਂ ਬਚਾ ਕੇ ਆਪਣੀ ਸ਼ਰਨ ਵਿੱਚ ਛਾਂ ਦਿੰਦਾ। ਭਾਈ ਸਾਹਿਬ ਨੇ ਕਿਹਾ ਆ ਹੀ ਨਾਮ ਦਾ ਫਲ, ਪਰ ਮੈਂ ਤੇਰੇ ਅੱਖਰਾਂ ਸਮਝਾਇਆ, ਜੇ ਅੱਗੇ ਫਲ ਸਮਝਣਾ ਚਾਹੇ ਇਸ ਦੇ ਫਲ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਦੇ ਸ਼ਬਦ ਨੇ ਕਿ ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਜਪ ਉਸ ਨਾਮ ਨੂੰ। ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਡੇ ਖੁੰਡੀ ਲਾਗਤ ਨਾ ਭਾਰ ਕਸ਼, ਆਗੈ ਜਾਏ ਪਾਈਅਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਿਧ ਕਰੈ ਬਿਰਖਾ ਵਿਸਤਾਰ ਜੀ। ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ। ਇਸੇ ਤਰ੍ਹਾਂ ਗੁਰੂ ਕੇ ਸਿੱਖ ਆਪਣੇ ਗੁਰੂ ਦੇ ਬਚਨ ਨੂੰ, ਸ਼ਬਦ ਨੂੰ ਆਪਣੇ ਵਿੱਚ ਸੰਗ੍ਰਹਿ ਕਰਦੇ ਨੇ, ਜੋੜਦੇ ਨੇ। ਤੈਸੇ ਗੁਰਬਚਨ ਸਚਨ ਗੁਰਸਿੱਖਨ ਮੈਂ, ਜਾਨੀਐ ਮਹਾਤਮ ਗਈ ਹਰ ਦੁਆਰ ਜੀ। ਇਸ ਨਾਮ ਦਾ ਪਤਾ ਤਾਂ ਲੱਗੇਗਾ ਜਦੋਂ ਦੁਨੀਆਂ ਤੋਂ ਤੁਰ ਕੇ ਰੱਬ ਵਾਲੇ ਪਾਸੇ ਜਾਏਗਾ। ਪਿਆਰਿਓ ਦੇਖੋ, ਦੁਨੀਆਂ ਵਿੱਚ ਸਾਰੀਆਂ ਇੱਛਾਵਾਂ ਜੇ ਪੂਰੀਆਂ ਕਰ ਸਕਦਾ ਤੇ ਕੇਵਲ ਨਾ, ਤਾਂ ਹੀ ਗੁਰੂ ਜੀ ਨੇ ਕਿਹਾ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਅਸੀਂ ਸਾਰੇ ਚਾਹੁੰਦੇ ਹਾਂ ਕਿ ਮੇਰੀ ਗੱਲ ਸਾਰੀਆਂ ਥਾਵਾਂ ਤੇ ਮੰਨੀ ਜਾਏ, ਲੋਕ ਮੇਰੀ ਗੱਲ ਮੰਨਣ। ਮੈਂ ਬੇਨਤੀ ਕਰਾਂ, ਜੇ ਲੋਕਾਂ ਨੂੰ ਆਪਣੀ ਗੱਲ ਮਨਾਉਣੀ ਚਾਹੁੰਦੇ, ਪਹਿਲਾਂ ਗੁਰੂ ਨਾਨਕ ਦੇ ਬਚਨ ਮੰਨ ਲੈ। ਜਿੱਦਣ ਬਾਬੇ ਦੇ ਬਚਨ ਮੰਨ ਲਏਗਾ, ਸਾਰੀ ਦੁਨੀਆਂ ਤੇਰੇ ਬਚਨਾਂ ਨੂੰ ਮੰਨ ਲਵੇ, ਸਾਰੀ ਦੁਨੀਆਂ ਉਹਦੇ ਹੁਕਮ ਚੱਲਦੀ ਏ, ਜਿਹੜਾ ਨਾਮ ਵੀ ਜੁੜਿਆ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸਾਰਿਆਂ ਤੇ ਨਾਮ ਹੁਕਮ ਚਲਾਉਂਦਾ। ਦੇਖੋ ਪਿਛਲੇ ਦਿਨੀ ਇੱਕ ਪ੍ਰਮਾਣ ਮੈਂ ਦੇ ਕੇ ਆਇਆ, ਅਦ੍ਰਿਸ਼ਟਮਾਨ ਜਿਹੜਾ ਸੰਸਾਰ ਹੈ ਨਾ, ਇਹਨੂੰ ਅਦ੍ਰਿਸ਼ਟ ਚਲਾ ਰਿਹਾ ਪਰਮਾਤਮਾ। ਜਿਹੜਾ ਸਰਗੁਣ ਹੈ, ਇਹਦੇ ਪਿੱਛੇ ਨਿਰਗੁਣ ਦੀ ਕਲਾ ਵਾਪਰਦੀ ਪਈ ਹੈ। ਆ ਜੋ ਕੁਝ ਅਸੀਂ ਬਾਹਰ ਦੇਖਦੇ ਹਾਂ, ਚਾਹੇ ਤੱਤ ਨੇ, ਭਾਵੇਂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਵੱਖ ਵੱਖ ਚੀਜ਼ਾਂ ਨੇ, ਕੋਈ ਚੀਜ਼ ਐਸੀ ਨਹੀਂ ਜਿਹੜੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਵੇ। ਕਿਉਂਕਿ ਕਈ ਵਾਰੀ ਨਾਮ ਜਪਣ ਵਾਲੇ ਦੀ ਜਦੋਂ ਐਸੀ ਘਟਨਾ ਵਾਪਰਦੀ ਹੈ, ਅਸੀਂ ਸੋਚੀ ਪੈ ਜਾਂਦੇ ਹਾਂ, ਹੋ ਸਕਦਾ ਹੈ? ਕਿਉਂਕਿ ਆਪਾਂ ਜਿੰਨੇ ਆ ਤਰਕ ਤੇ ਬੁੱਧੀ ਦੇ ਤਲ ਤੇ, ਪ੍ਰਹਿਲਾਦ ਦੇ ਜੀਵਨ ਵਿੱਚ ਇੱਕ ਘਟਨਾ ਸਿਰਫ ਇਸ ਕਹਾਣੀ ਵੱਲ ਨਹੀਂ ਕਿ ਉਹਨੇ ਬਾਪ ਦਾ ਵਿਰੋਧ ਕੀਤਾ। ਸਿਰਫ ਇੰਨੀ ਕੁ ਗੱਲ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਨਾਮ ਇੰਨੀ ਵੱਡੀ ਸਮਰੱਥਾ ਰੱਖਦਾ ਕਿ ਜਿਹੜਾ ਨਾਮ ਵਿੱਚ ਭਿੱਜਾ ਨਾ, ਪਰਮਾਤਮਾ ਦਾ ਨਾਮ ਕਿਰਪਾ ਕਰੇ ਤੇ ਬਾਹਰ ਦੇ ਤੱਤਾਂ ਦੇ ਸੁਭਾਅ ਵੀ ਤਬਦੀਲ ਕਰ ਦਿੰਦਾ। ਇਹ ਬਾਣੀ ਵਿੱਚ ਪ੍ਰਮਾਣ ਨੇ। ਬਾਹਰ ਦੇ ਤੱਤਾਂ ਦੇ ਸੁਭਾਅ ਕਿਵੇਂ? ਹੁਣ ਅੱਗੇ ਇਹਦਾ ਸੁਭਾਅ ਕਿਸੇ ਅਗਿਆਨੀ ਇਨਸਾਨ ਨੂੰ ਵੀ ਪੁੱਛੋ, ਇਹਦਾ ਸੁਭਾਅ ਹੈ ਜਿਹੜਾ ਇਹਦੇ ਨੇੜੇ ਆਏਗਾ ਉਹਨੂੰ ਸਾੜੇਗੀ, ਕਿਉਂਕਿ ਇਹਦੇ ਵਿੱਚ ਤਪਸ਼ੇ ਸੋਜ ਏ। ਪਰ ਬਰਫ਼ ਨੂੰ ਜੇਕਰ ਕੋਈ ਖੱਤ ਪਾਏਗਾ, ਉਹਨੂੰ ਸੇਕ ਨਹੀਂ, ਭਾਵੇਂ ਉਹਦੀ ਤਸੀਰ ਗਰਮ ਮੰਨੀ ਗਈ ਹੈ, ਪਰ ਜਦੋਂ ਖੱਤ ਲਾਵਾਂਗੇ ਤੇ ਬਰਫ਼ ਠੰਡੀ। ਅਸੀਂ ਹਵਾ ਨੂੰ ਦੇਖਦੇ ਹਾਂ, ਵਾਹਿਗੁਰੂ ਮਹਿਸੂਸ ਕਰਦੇ ਹਾਂ, ਹਵਾ ਦਾ ਸੁਭਾਅ ਹੈ ਉਹਨੇ ਕਦੀ ਰੁਕਣਾ ਨਹੀਂ, ਉਹਨੇ ਤੁਰੀ ਜਾਣਾ ਹੈ। ਸੂਰਜ ਦਾ ਸੁਭਾਅ ਹੈ ਕਿ ਉਹਨੇ ਆਪਣੀ ਤਪਸ਼ ਧਰਤੀ ਤੇ ਕਿਰਨਾਂ ਦੇ ਰੂਪ ਵਿੱਚ ਬਖੇਰੀ ਜਾਣੀ ਹੈ। ਪਹਾੜ ਦਾ ਸੁਭਾਅ ਹੈ ਕਿ ਉਹਨੇ ਜਿਤਨੇ ਮਰਜ਼ੀ ਝੱਖੜ ਆ ਜਾਣ, ਉਹਨੇ ਟਿਕਾਅ ਵਿੱਚ ਅਡੋਲਤਾ ਵਿੱਚ ਖੜੇ ਰਹਿਣਾ। ਸਮੁੰਦਰ ਦਾ ਸੁਭਾਅ ਹੈ, ਜਿਤਨੇ ਮਰਜ਼ੀ ਲੋਕ ਸ਼ਕਤੀ ਨਾਲ ਉਹਦਾ ਥਾਂ ਪਾਉਣਾ ਚਾਹਣ, ਪਰ ਸਮੁੰਦਰ ਦਾ ਕਦੀ ਕਿਸੇ ਨੇ ਥਾਂ ਨਹੀਂ ਪਾਇਆ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇਹਦਾ ਮਤਲਬ ਸੂਰਜ ਆਪਣੇ ਤਪਸ਼ ਦਾ ਸੁਭਾਅ ਨਹੀਂ ਤਬਦੀਲ ਕਰਦਾ, ਬਰਫ਼ ਆਪਣੇ ਠੰਡ ਦੇ ਸੁਭਾਅ ਨੂੰ ਨਹੀਂ ਛੱਡਦੀ, ਅੱਗ ਆਪਣੇ ਸੋਜ ਦੇ ਸੁਭਾਅ ਨੂੰ ਨਹੀਂ ਛੱਡਦੀ, ਖਵਾ ਆਪਣੇ ਚਲਾਏ ਮਾਨਤਾ ਦੇ ਸੁਭਾਅ ਨੂੰ ਕਦੀ ਨਹੀਂ ਛੱਡਦੀ। ਪਰ ਯਾਦ ਰੱਖਿਓ, ਸਭਨਾ ਉੱਪਰ ਹੁਕਮ ਚਲਾਏ ਦੇ ਅਰਥ ਇਕੱਲੇ ਇਹ ਨਹੀਂ ਕਿ ਦੁਨੀਆਂ ਤੇ ਜਪਣ ਵਾਲੇ ਦਾ ਹੁਕਮ ਚੱਲਦਾ ਹੈ। ਜਦੋਂ ਜਪਣ ਵਾਲਾ ਪਿਆਰੇ ਦੇ ਰੰਗ ਵਿੱਚ ਰੱਤਾ ਜਾਂਦਾ ਹੈ, ਜਿਹੜੀਆਂ ਚੀਜ਼ਾਂ ਸੁਭਾਅ ਨਹੀਂ ਚੇਂਜ ਕਰਨਾ ਚਾਹੁੰਦੀਆਂ, ਜਪਣ ਵਾਲੇ ਦੀ ਖਾਤਰ ਉਹਨਾਂ ਦੇ ਸੁਭਾਅ ਵੀ ਚੇਂਜ ਹੋ ਜਾਂਦੇ। ਸੂਰਜ ਤਪਦਾ ਹੋਇਆ ਠੰਡਾ ਹੋ ਸਕਦਾ ਹੈ, ਸਮੁੰਦਰ ਦਾ ਪਾਣੀ ਸੁੱਕ ਸਕਦਾ ਹੈ, ਟਿਕੇ ਹੋਏ ਪਹਾੜ ਚਲਾਏ ਮਾਨ ਹੋ ਸਕਦੇ ਨੇ, ਚੱਲਦੀ ਕੋਈ ਹਵਾ ਰੁਕ ਸਕਦੀ ਏ, ਕਿਉਂਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਤੇ ਕਿਵੇਂ? ਗੁਰੂ ਜੀ ਦੀ ਬਾਣੀ ਚ ਇੱਕ ਤੋਕ ਆਉਂਦੀ ਏ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸੈ ਔਦ ਕਨੇਰੀ। ਹੁਣ ਅਗਲੀਆਂ ਤੁਕਾਂ ਨੇ ਨਾਮ ਦੀ ਸ਼ਕਤੀ ਦੀਆਂ, ਗੇਰ ਤਰ ਜਲ ਜਵਾਲਾ ਭੈ ਰੱਖਿਓ। ਹੁਣ ਇਸ ਤੁਕ ਨੂੰ ਜੇ ਕਿਤੇ ਪੜ੍ਹੇ ਲਿਖੇ ਵੀਰ ਗਿਆਨੀ ਲੋਕ, ਮੈਂ ਬੇਨਤੀ ਕਰਾਂ, ਟਿਕ ਕੇ ਸਮਝ ਜਾਣ ਤੇ ਪਿਆਰਿਓ ਸਾਰਾ ਉੱਤਰ ਇਸ ਤੁਕ ਵਿੱਚੋਂ ਮਿਲ ਜਾਂਦਾ। ਗੇਰ ਪਹਾੜ, ਤਰ ਤਰੂ ਬ੍ਰਿਕਸ਼, ਜਲ ਪਾਣੀ, ਜਵਾਲਾ ਅਗਨੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸੈ ਔਦ ਕਨੇਰੀ, ਗੇਰ ਤਰ ਜਲ ਜਵਾਲਾ ਭੈ ਰੱਖਿਓ। ਕਿਵੇਂ ਬਚਾ ਦਿੱਤਾ? ਕਹਿਣ ਲੱਗੇ ਰਾਜਾ ਰਾਮ ਮਾਇਆ ਫੇਰੀ ਮਾਇਆ ਫੇਰੀ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਪਰਮਾਤਮਾ ਨੇ ਇੱਕ ਜਪਣ ਵਾਲੇ ਦੀ ਖਾਤਰ ਉਹਨਾਂ ਦੇ ਸੁਭਾਅ ਤਬਦੀਲ ਕਰ ਦਿੱਤੇ। ਫਿਰ ਜੇ ਸਾਰੀ ਧਰਤੀ ਤੇ ਨਾਮ ਹੁਕਮ ਚਲਾਉਂਦਾ ਤੇ ਦੇਖੋ ਮਨ ਦੀਆਂ ਇੱਛਾ ਸਾਰੀਆਂ ਪੂਰੀਆਂ ਹੁੰਦੀਆਂ ਨੇ। ਸੁਖਮਨੀ ਸਾਹਿਬ ਦੀ ਬਾਣੀ ਦਾ ਇੱਕ ਪਦਾ ਕਹਿ ਕੇ ਅਸੀਂ ਅਰਥਾਂ ਵੱਲ ਆਉਂਦੇ ਹਾਂ। ਕਈ ਵਾਰੀ ਤੁਸੀਂ ਸਰਵਣ ਕੀਤਾ ਹੋਣਾ, ਗੁਰੂ ਜੀ ਨੇ ਕਿਹਾ ਦੋ ਕੰਮ ਕਰ ਲੈ ਸਿਰਫ ਜੇ ਤੂੰ ਜੁੜਨਾ ਹੈ, ਚੋਖਾ ਕੁਝ ਨਹੀਂ ਨਾ ਕਰ ਸਕਦਾ। ਆਹ ਦੋ ਕੰਨ ਰੱਬ ਨੇ ਦਿੱਤੇ ਨੇ ਤੇ ਇੱਕ ਜ਼ਬਾਨ ਤੈਨੂੰ ਦਿੱਤੀ, ਇਹ ਦੋ ਕੰਮ ਕਰ ਲੈ, ਹੋਰ ਇਸ ਤੋਂ ਵੱਡੀ ਸੁਖੈਨਤਾ ਕੀ ਮਿਲੇਗੀ? ਗੁਰਮੁਖੋ ਏਡੇ ਸਰਲ ਸ਼ਬਦ ਤੇ ਇੰਨੀ ਰਹਿਮਤ। ਕਹਿੰਦੇ ਨੇ ਜੇ ਰੱਬ ਨੂੰ ਨੇੜੇ ਵੇਖਣਾ ਚਾਹੁੰਦਾ ਹੈ ਨਾ, ਦੋ ਗੱਲਾਂ ਤੇ ਪਹਿਰਾ ਦੇ ਜੀ ਸਾਰੀ ਜ਼ਿੰਦਗੀ। ਕੀ? ਕਹਿੰਦੇ ਨੇ ਇੱਕ ਪਰਾਇਆ ਤਨ ਤੇ ਦੂਜਾ ਪਰਾਇਆ ਧਨ। ਜੇ ਇਹਨਾਂ ਤੇ ਕਾਬੂ ਪਾ ਗਏ ਨਾ, ਜਿੱਦਣ ਬੈਠੋ ਰੱਬ ਉਦਣ ਹੀ ਤੇਰੇ ਕੋਲ ਆ ਜਾਏ। ਅਸੀਂ ਪੜ੍ਹਦੇ ਹਾਂ ਪਰ ਧਨ ਪਰ ਦਾਰਾ ਪਰ ਹਰੀ, ਸਾਰੇ ਪੱਪੇ ਨਲੱਖਰ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਆ ਦੋ ਚੀਜ਼ਾਂ ਤੇ ਕਾਬੂ ਪਾ ਤੇ ਸਹੀ, ਪਰ ਯਾਦ ਰੱਖੋ ਹੱਥ ਨਾਲ ਨਹੀਂ ਪਾਇਆ ਜਾਂਦਾ, ਇਹਨਾਂ ਤੇ ਵੀ ਕਾਬੂ ਨਾਮ ਨਾਲ ਹੀ ਪਾਇਆ ਜਾਣਾ ਹੈ। ਫਿਰ ਬੇਨਤੀ ਕਰਾਂ, ਅਸੀਂ ਪੜ੍ਹਦੇ ਹਾਂ ਪਰਮਾਤਮਾ ਨੇ ਸਾਨੂੰ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਦਿੱਤੇ ਨੇ, ਜ਼ਿਆਦਾ ਨਹੀਂ ਕੁਛ ਕਰਨ ਜੋਗੇ। ਤੁਸੀਂ ਤਾਂ ਵੈਸੇ ਜਪਣ ਵਾਲੇ ਬੈਠੇ ਹੋ ਬੇਅੰਤ ਸਿੱਖ। ਇੱਕ ਕੰਨ ਤੇ ਦੂਜੀ ਜ਼ਬਾਨ, ਜ਼ਬਾਨ ਨਾਲ ਗੁਰੂ ਗੁਰੂ ਜਪ ਲੈ ਤੇ ਕੰਨਾਂ ਨਾਲ ਜਪੇ ਹੋਏ ਨੂੰ ਸੁਣ ਲੈ, ਮਿਲੇਗਾ ਕੀ? ਕਿਹੜੀਆਂ ਇੱਛਾਵਾਂ ਪੂਰੀਆਂ ਹੋਣਗੀਆਂ? ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ ਸਮ ਦਰਸ਼ਟੀ। ਕਹਿਣ ਲੱਗੇ ਇੱਕ ਨਜ਼ਰ ਨਾਲ ਸਭ ਨੂੰ ਦੇਖੇਗਾ, ਇਹ ਕਿਵੇਂ ਮਿਲੇਗਾ? ਕਹਿਣ ਲੱਗੇ ਇਹ ਫਲ ਤਿਸ ਜਨ ਕੈ ਮੁੱਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਸਿਰਫ ਜਿਹੜੀਆਂ ਦੋ ਤੁਕਾਂ ਅਰਜ਼ ਕਰਨੀਆਂ ਚਾਹੁੰਦਾ, ਭਨੇ ਤੇ ਸੁਣੇ। ਜਦੋਂ ਕੋਈ ਨਾਮ ਵਿੱਚ ਜੁੜਦਾ ਤੇ ਨਾਮ ਕਿਰਪਾ ਕਰਦਾ, ਜਿਹੜਾ ਪਹਿਲੀ ਤੁਕ ਭਾਈ ਸਾਹਿਬ ਉਹਨਾਂ ਨੇ ਪੜ੍ਹੇ ਨੇ ਪਹਿਲੇ ਬਚਨ, ਕਿ ਨਾਮ ਇੱਛਾ ਵੀ ਪੂਰੀਆਂ ਕਰਦਾ ਤੇ ਨਾਮ ਜਮਦਾ ਭੈ ਵੀ ਦੂਰ ਕਰਦਾ। ਸਾਹਿਬ ਨੇ ਕਿਹਾ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੋਗ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡਭਾਗੀ। ਤੇ ਕਹਿਣ ਲੱਗੇ ਜਿਨ੍ਹਾਂ ਨੇ ਜਪਿਆ ਗੁਰੂ ਦੇ ਸਨਮੁਖ ਹੋ ਕੇ, ਫਿਰ ਪਿਆਰਿਓ ਸਾਰੀਆਂ ਤਾਕਤਾਂ ਨਿੰਦਕ ਦੁਸ਼ਟ ਜਿਤਨੇ ਵੀ ਸਨ ਉਹ ਨਾਮ ਜਪਣ ਵਾਲੇ ਦੇ ਸਾਹਮਣੇ ਆ ਕੇ ਚੁੱਕ ਗਏ। ਪਰ ਗੁਰੂ ਦੇ ਸਨਮੁਖ ਹੋ ਕੇ ਵੱਡਿਆਂ ਭਾਗਾਂ ਵਾਲਿਆਂ ਨੇ ਜਪਿਆ। ਹਜ਼ੂਰ ਗੁਰੂ ਰਾਮਦਾਸ ਅੱਜ ਬਚਨ ਪੈ ਕਰਦੇ ਨੇ, ਕਿੰਨੇ ਕਿਰਪਾਲੂ ਨੇ ਸੱਚੇ ਪਾਤਸ਼ਾਹ। ਸਤਿਗੁਰੂ ਦਾ ਪੁਰ ਮਨਾਣਾ ਹੈ, ਜੋਤ ਤਾਂ ਇੱਕੋ ਹੀ ਇਹ 'ਚ ਕੋਈ ਸ਼ੱਕ ਨਹੀਂ। ਪਰ ਸਮਰਾਟ ਜਦੋਂ ਵੱਖ ਵੱਖ ਪੁਸ਼ਾਕਾਂ ਬਦਲ ਕੇ ਬਹਿੰਦਾ ਹੈ, ਹਰ ਇੱਕ ਪੁਸ਼ਾਕ ਦਾ ਕਸ਼ਿਸ਼ ਤੇ ਅੰਦਰ ਨੂੰ ਟੁੰਬਣ ਦਾ ਰੰਗ ਆਪਣਾ ਹੀ ਹੁੰਦਾ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਨਾਮ ਸਭ ਤੋਂ ਉੱਚਾ, ਨਾਮ ਵੀ ਜੁੜੋ, ਸਾਰੀਆਂ ਇੱਛਾ ਪੂਰੀਆਂ ਹੋਣਗੀਆਂ ਤੇ ਜਮ ਦਾ ਭੈ ਇਹਦੇ ਤੋਂ ਮੁਕਤ ਹੋਵੇਗਾ।
ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ।
ਕਹਿਣ ਲੱਗੇ ਮੇਰੇ ਮਨਾ, ਹੇ ਮੇਰੇ ਮਨ, ਉਸ ਪਰਮਾਤਮਾ ਦੇ ਗੁਣ ਗਾ, ਉਹਦੀਆਂ ਸਿਫਤਾਂ ਕਰੀ ਜਾ, ਉਹਦੀ ਸਿਫਤ ਸਲੋਤਾ ਕਰੀ ਜਾ। ਤੇ ਦੇਖੋ ਸਿਰਫ ਉਹਨੂੰ ਗਾਣਾ, ਵਾਹਿਗੁਰੂ ਮੇਰ ਕਰੇ ਕਿਤੇ ਧੁਰ ਅੰਦਰ ਤੋਂ ਬੰਦਾ ਗਾਉਣ ਲੱਗ ਪਏ। ਅੱਜ ਤੀਕਰਾਂ ਵੱਡੇ ਨੂੰ ਜਿਸ ਨੇ ਵੀ ਪਾਇਆ ਉਹਨੇ ਵਡਿਆਈਆਂ ਕਰਕੇ ਪਾਇਆ, ਵਡਿਆਈ ਵੱਡਾ ਪਾਇਆ ਸਿਫਤਾਂ ਕਰ ਕਰਕੇ। ਜੇ ਕਿਸੇ ਨੂੰ ਪਰਮਾਤਮਾ ਦਾ ਘਰ ਵੀ ਲੱਭੈ, ਉਹਨਾਂ ਨੂੰ ਲੱਭੈ ਜਿਨ੍ਹਾਂ ਦੇ ਕੋਲ ਨਾਮ ਸੀ। ਨਾਮ ਤੋਂ ਬਿਨਾਂ ਘਰ ਕਿੱਥੇ ਲੱਭਣਗੇ? ਹਜ਼ੂਰ ਨੇ ਕਿਹਾ ਮੇਰੇ ਮਨ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਸਦੀਵ ਕਾਲ ਲੀਗਾ।
ਗੁਰ ਤੁਠੈ ਮਨ ਪਰ ਬੁੱਧਿਆ, ਹਰ ਪੀਆ ਰਸ ਗਟਕੇ।
ਕਹਿੰਦੇ ਨੇ ਜਦੋਂ ਪਰਮਾਤਮਾ ਦੇ ਗੁਣ ਗਾਉਣ ਲੱਗਾ ਇਨਸਾਨ, ਗੁਰੂ ਜੀ ਤਰੁੱਠੇ, ਸਤਿਗੁਰੂ ਤਰੁੱਠਦੇ ਨੇ, ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਤੇ ਜਦੋਂ ਪਰਮਾਤਮਾ ਤਰੁੱਠਦਾ ਤੇ ਗੁਰੂ ਹੋਰ ਮੇਰਾ ਕਰ ਦਿੰਦੇ ਨੇ। ਗੁਰੂ ਤਰੁੱਠ ਪਏ, ਉਹਨਾਂ ਨੇ ਜਿਹੜਾ ਮਨ ਨਾ ਟਿਕਣ ਵਾਲਾ ਸੀ ਇਸ ਮਨ ਨੂੰ ਪ੍ਰਬੋਧ ਦਿੱਤਾ, ਇਹਨੂੰ ਸਮਝਾ ਦਿੱਤਾ, ਇਹਨੂੰ ਟਿਕਾ ਦਿੱਤਾ ਤੇ ਟਿਕਾਇਆ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਜਿਵੇਂ ਘੁੱਟਾਂ ਭਰ ਭਰ ਕੇ ਗੱਟ ਗੱਟ ਕਰਕੇ ਕੋਈ ਲਗਾਤਾਰ ਵਸਤੂ ਪੀਂਦਾ ਹੈ, ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਨੇ ਬਖਸ਼ਿਸ਼ ਕੀਤੀ, ਮਨ ਨੂੰ ਟਿਕਾ ਦਿੱਤਾ ਤੇ ਨਾਮ ਦਾ ਰਸ, ਨਾਮ ਦੇ ਪਿਆਲੇ ਸਾਈਂ ਨੇ ਦਿੱਤੇ। ਤੇ ਹਜ਼ੂਰ ਕਹਿੰਦੇ ਨੇ ਗੱਟ ਗੱਟ ਕਰਕੇ ਨਾਮ ਪੀ ਗਏ। ਗਟਕੇ ਦਾ ਅਰਥ ਇਹੀ ਕਰਾਂਗੇ, ਗੱਟ ਗੱਟ ਕਰਕੇ ਤੇਜ਼ੀ ਨਾਲ। ਤੇ ਸੱਚੀ ਮੁੱਚੀ ਉਹ ਗੱਟ ਗੱਟ ਕਰਕੇ ਪੀਣਾ ਕੀ ਹੈ? ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ। ਦੇਖੋ ਉਹਨੂੰ ਚੁੰਘਦੀ ਪਈ ਹੈ ਕਿਸ ਤਰ੍ਹਾਂ, ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮੱਖਣ ਗੂਟਲਾ। ਐ ਰਸ ਲੈ ਲੈ ਕੇ, ਜਿਹਨੂੰ ਸਾਹਿਬ ਨੇ ਕਿਹਾ ਨਾਨਕ ਚਾਖ ਭੈ ਬਿਸਮਾਦ, ਨਾਨਕ ਗੁਰ ਤੇ ਆਇਆ ਸਾਦ, ਈਤ ਊਤ ਕਤ ਛੋੜ ਨਾ ਜਾਏ, ਨਾਨਕ ਗੀਦਾ ਹਰ ਰਸਮਾ ਹੈ। ਰਸ ਲੈ ਲੈ ਕੇ ਉਸ ਨਾਮ ਦੇ ਘੁੱਟਾਂ ਭਰੀਆਂ, ਉਸ ਨਾਮ ਦਾ ਰਸ ਮਾਣਿਆ। ਹਜ਼ੂਰ ਕਹਿੰਦੇ ਨੇ ਹੇ ਮੇਰੇ ਮਨ, ਰਹਾਓ ਦੇ ਬਚਨ, ਪਰਮਾਤਮਾ ਦੇ ਗੁਣ ਗਾ। ਗੁਰੂ ਪੂਰੇ ਤਰੁੱਠ ਪਏ, ਮੇਰ ਦੇ ਘਰ ਚ ਆਏ, ਮਨ ਪ੍ਰਬੋਧ ਦਿੱਤਾ, ਮਨ ਨੂੰ ਟਿਕਾ ਦਿੱਤਾ। ਤੇ ਜਿਹੜਾ ਮਨ ਅੱਗੇ ਕਹਿੰਦਾ ਸੀ ਬਾਣੀ ਦਾ ਸਵਾਦ ਨਹੀਂ ਆਉਂਦਾ, ਦੇਖੋ ਗੁਰਮੁਖੋ ਸ਼ਾਇਦ ਇੱਥੇ ਰਾਮਸਰ ਇੱਕ ਬੇਨਤੀ ਕਰਕੇ ਗਿਆ ਸਾਂ, ਕਦੀ ਇਹ ਨਾ ਸ਼ਬਦ ਕਹਿ ਮਨਾ ਕਿ ਰਸ ਨਹੀਂ ਆਉਂਦਾ, ਬਾਣੀ ਦਾ ਰਸ ਨਹੀਂ ਆਉਂਦਾ। ਇਹ ਸ਼ਬਦ ਕਿਹਾ ਕਰ ਮੇਰਾ ਮਨ ਰਸ ਚੱਖਣ ਜੋਗਾ ਨਹੀਂ ਹੋਇਆ। ਜਦੋਂ ਕਹਿੰਦੇ ਰਸ ਨਹੀਂ ਆਉਂਦਾ, ਇਹਦਾ ਮਤਲਬ ਮੈਂ ਤਿਆਰ ਹਾਂ, ਬਾਣੀ ਵਿੱਚ ਹੀ ਘਾਟ, ਇਸ ਤਰ੍ਹਾਂ ਪ੍ਰਤੀਤ ਹੋਇਆ ਨਾ। ਨਹੀਂ, ਮੇਰੇ ਸਤਿਗੁਰੂ ਸਮਰੱਥ ਨੇ ਜੇ ਰਸ ਨਹੀਂ ਆਉਂਦਾ ਪਿਆ, ਇਹ ਨਾ ਕਹੇ ਬਾਣੀ ਵਿੱਚੋਂ ਰਸ ਨਹੀਂ ਆਉਂਦਾ, ਇਹ ਕਹਿ ਸੱਚੇ ਪਾਤਸ਼ਾਹ ਤੂੰ ਤੇ ਰਸ ਦਾ ਸੋਮਾ ਹੋ, ਤੁਸੀਂ ਮੈਨੂੰ ਵੀ ਬੁਖਾਰ ਚੜ ਗਿਆ ਤੇ ਮਿੱਠੀਆਂ ਚੀਜ਼ਾਂ ਵੀ ਕੌੜੀਆਂ ਲੱਗਣ ਲੱਗ ਪਈ। ਬਾਣੀ ਦਾ ਰਸ ਹੈ, ਬਾਣੀ ਵਿੱਚ ਸਵਾਦ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਦੇਖੋ ਅੱਜ ਅਸੀਂ ਰਸ ਲੈਂਦੇ ਹਾਂ ਸਵੇਰ ਤੋਂ ਸ਼ਾਮ ਤੱਕ, ਕਿੰਨਾ ਸਵਾਦ ਮਾਣਦੀ ਆ ਨਿੱਕੀ ਜੀ ਚਮੜੀ ਦੀ ਆ ਜੀਭ, ਇਹਦੇ 'ਚ ਹੱਡੀ ਕੋਈ ਨਹੀਂ, ਤੁਸੀਂ ਦੇਖੋ ਜੀਭ 'ਚ ਹੱਡੀ ਕੋਈ ਨਹੀਂ, ਪਰ ਹੱਡੀਆਂ ਤੜਾਉਣ ਦਾ ਸਾਰਾ ਸਮਾਨ ਇਹਦੇ ਕੋਲ ਹੈ, ਆਪਣੇ 'ਚ ਹੱਡੀ ਨਹੀਂ। ਇੱਕ ਵਾਰੀ ਭੈੜਾ ਕਿਸੇ ਨੂੰ ਬੋਲਦਾ ਸਾਰੀਆਂ ਹੱਡੀਆਂ ਦਾ ਪ੍ਰਬੰਧ ਹੋ ਜਾਂਦਾ, ਪਰ ਚੱਖਦੀ ਹੈ ਦੁਨੀਆਂ ਦਾ ਰਸ। ਬਾਬੇ ਨਾਨਕ ਨੇ ਕਿਹਾ ਤੜਕੇ ਲਾ ਕੇ ਸਬਜ਼ੀ ਖਾਣ ਵਾਲਿਆ, ਆ ਤੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਗਾ ਹੋਇਆ ਤੜਕਾ ਛਕਾਵਾਂ, ਬਾਣੀ ਦੇ ਬਚਨ ਨੇ। ਮਿੱਠੇ ਨੂੰ ਛਕਣ ਵਾਲਿਆ, ਆ ਕਦੀ ਬਾਣੀ ਵਿੱਚੋਂ ਮਿੱਠਾ ਚੱਕ ਕੇ ਦੇਖ। ਜੇ ਤੂੰ ਖੱਟ ਤੁਰਸ਼ੀ ਖਾਂਦਾ, ਆ ਬਾਣੀ ਵਿੱਚੋਂ ਦੇਖ। ਜੇ ਤੂੰ ਕਹਿੰਦਾ ਮੈਂ ਕਈ ਕੌਲੀਆਂ ਸਜਾਈਆਂ ਹੋਣ ਤਾਂ ਭੋਜਨ ਛਕਣਾ, ਆ ਮੈਂ ਤੈਨੂੰ ਦੱਸਾਂ ਇਸ ਥਾਲ ਵਿੱਚ ਕਿਹੜੀਆਂ ਕਿਹੜੀਆਂ ਕੌਲੀਆਂ ਅਤੇ ਕਿਹੜਾ ਕਿਹੜਾ ਭੋਜਨ ਹੈ, ਕਟੋਰੀਆਂ ਕਿਹੜੀਆਂ ਨੇ। ਅਸੀਂ ਪੜ੍ਹਦੇ ਹਾਂ ਸਭ ਰਸ ਮਿੱਠਾ ਮੰਨੇ, ਆ ਮਾਣ ਰਸ। ਜਿੱਦਣ ਤੂੰ ਨਾਮ ਨੂੰ ਸ਼ਬਦ ਨੂੰ ਮੰਨ ਜਾਏ ਪਿਆਰਿਆ, ਇਹ ਸਾਰੇ ਰਸ ਨੇ ਸੁਣੇ ਸਾਹ ਲਾਉਣੇ, ਸ਼ਬਦ ਸੁਣੀ ਤੇਰੇ ਅੰਦਰ ਨੂੰ ਨਮਕੀਨ ਦਾ ਰਸ ਮਿਲੇਗਾ। ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ, ਖੱਟ ਤੁਰਸ਼ੀ ਮੁੱਖ ਬੋਲਣਾ। ਜੇ ਖੱਟਾ ਤੁਰਸ਼ੀ ਛਕਣਾ ਚਾਹੁੰਦਾ ਮੁੱਖ ਤੋਂ ਬੋਲ ਵਾਹਿਗੁਰੂ, ਖੱਟ ਤੁਰਸ਼ੀ ਮੁੱਖ ਬੋਲਣਾ, ਮਾਰਨ ਨਾਦ ਕੀਏ ਕੀਰਤਨ ਕਰੇਗਾ, ਇਹ ਮਸਾਲੇ ਪੈਣਗੇ। 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ, ਜਿਸਨੇ ਪਰਮਾਤਮਾ ਦੀ ਨਦਰ ਲੈ ਲਈ ਉਹ 36 ਪ੍ਰਕਾਰ ਦੇ ਭੋਜਨ ਛਕਦਾ। ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਨੇ ਮਨ ਪ੍ਰਬੋਧਿਆ, ਪੱਜ ਦੇ ਮਨ ਨੂੰ ਟਿਕਾਇਆ, ਟਿਕਦਾ ਨਹੀਂ ਸੀ ਗੁਰੂ ਤੋਂ ਬਿਨਾਂ ਕਦੀ ਨਹੀਂ ਟਿਕਦਾ, ਅਵੈੜਾ ਹੈ ਨਾ। ਗੁਰੂ ਕੋਲ ਦਵਾਈ ਏ, ਜਿੱਥੇ ਅਸੀਂ ਟਿਕਾਣ ਜਾਂਦੇ ਹਾਂ ਬੰਦਾ ਬਾਹਰ ਭੱਜਦਾ, ਬਾਹਰ ਭੱਜਿਆ ਕਦੀ ਟਿਕੇ? ਗੁਰੂ ਕੋਲ ਚਾਬੁਕ ਨੇ, ਜਦੋਂ ਦੌੜਦਾ ਸ਼ਬਦ ਦਾ ਚਾਬੁਕ ਮਾਰ ਕੇ ਫਿਰ ਘਰ ਨੂੰ ਲੈ ਆਉਂਦਾ, ਟਿਕਾਇਆ ਤੇ ਫਿਰ ਆਪਣੇ ਘਰ ਚ ਟਿਕ। ਇਹ ਨਾਮ ਦਾ ਰਸ ਚੱਖਣ ਲੱਗਾ
ਰਹਾਉ, ਸਤ ਸੰਗਤ ਊਤਮ ਸਤ ਗੁਰ ਕੇਰੀ,
ਵਾਹਿਗੁਰੂ
ਗੁਣ ਗਾਵੇ ਹਰ ਪ੍ਰਭ ਕੇ।
ਸਤਿਗੁਰੂ ਜੀ ਦੀ ਜਿਹੜੀ ਸੰਗਤ ਹੈ ਇਹ ਸਭ ਤੋਂ ਉੱਤਮ ਹੈ। ਵੈਸੇ ਸੰਗਤ ਦਾ ਅਰਥ ਅਸੀਂ ਇਕੱਠ ਵੀ ਕਰਨੇ ਹਾਂ, ਦੁਨੀਆਂ ਦੇ ਜਿਤਨੇ ਵੀ ਇਕੱਠ ਹੁੰਦੇ ਨੇ, ਸਭ ਤੋਂ ਚੰਗਾ ਤੇ ਉੱਤਮ ਇਕੱਠ ਹੈ ਗੁਰੂ ਕੀ ਸਾਧ ਸੰਗਤ। ਇਹ ਇਕੱਠ 'ਚ ਕੀ ਹੁੰਦਾ ਹੈ? ਭਗਤ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ, ਸੰਤ ਤੁਜੀ ਤਨ ਆਸਾ ਰਾਗ, ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸਿਰਫ ਇੱਕੋ ਤੁਕ ਕਹਿੰਦੇ ਨੇ, ਸਤ ਸੰਗਤ ਅਸਲ ਵਿੱਚ ਪਰਮਾਤਮਾ ਦੇ ਪ੍ਰਾਣਾਂ ਦੇ ਸੰਚਾਰ ਦੀ ਥਾਂ ਹੈ। ਫਿਰ ਬੇਨਤੀ ਸਮਝਿਓ, ਪ੍ਰਾਣ ਕਿੱਥੇ ਚੱਲਦੇ ਨੇ? ਸਾਡੇ ਸਰੀਰ ਵਿੱਚ ਸਵਾਸ ਬਾਹਰ ਨਹੀਂ ਚੱਲਦੇ, ਸਾਡੇ ਤਨ ਵੀ ਚੱਲਦੇ ਨੇ। ਹਜ਼ੂਰ ਨੇ ਕਿਹਾ ਬੰਦਗੀ ਕਰਨ ਵਾਲਿਆਂ ਦੇ ਤਨ ਪਰਮਾਤਮਾ ਦੇ ਤਨ ਨੇ, ਤੇ ਜਿੱਥੇ ਸਤ ਸੰਗਤ ਜਪਣ ਵਾਲੀ ਹੈ ਉਹ ਸਤ ਸੰਗਤ ਪਰਮਾਤਮਾ ਦੇ ਪ੍ਰਾਣ ਨੇ। ਸੰਤ ਤੁਜੀ ਤਨ ਸੰਗਤ ਪ੍ਰਾਣ, ਸੰਗਤ ਵਿੱਚ ਪਰਮਾਤਮਾ ਦੇ ਪ੍ਰਾਣ ਨੇ। ਇਹੀ ਸਾਹਿਬ ਨੇ ਕਿਹਾ, ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਸਤ ਸੰਗਤ ਸਭ ਤੋਂ ਉੱਤਮ ਹੈ ਸਤਿਗੁਰੂ ਦੀ, ਇਸ ਤੋਂ ਉੱਚੀ ਹੋਰ ਕੋਈ ਸੰਗਤ ਨਹੀਂ।
ਹਰ ਕਿਰਪਾ ਧਾਰ ਮੇਲੋ ਸਤ ਸੰਗਤ,
ਵਾਹਿਗੁਰੂ
ਹਮ ਧੋਵਾ ਹੈ ਪਗ ਜਾਨ ਕੇ।
ਹੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ, ਕਿਰਪਾ ਕਰੋ ਸਤਿਗੁਰੂ ਜੀ, ਸਾਨੂੰ ਸਤ ਸੰਗਤ ਨਾਲ ਮਿਲਾ ਦਿਓ, ਅਸੀਂ ਤੇਰੀ ਬੰਦਗੀ ਕਰਨ ਵਾਲਿਆਂ ਦੇ ਚਰਨ ਧੋਵੀਏ, ਜਿਹੜੇ ਤੇਰੇ ਨਾਮ ਵੀ ਜੁੜੇ ਨੇ। ਕਿਰਪਾ ਕਰੋ ਉਹਨਾਂ ਦਾ ਮਿਲਾਪ ਬਖਸ਼ ਦਿਓ, ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨ ਲਈ ਸਾਡੇ ਤੇ ਰਹਿਮਤ ਕਰੋ, ਉਹਨਾਂ ਦੇ ਚਰਨ ਧੋ ਸਕੀਏ।
ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ।
ਕਹਿੰਦੇ ਨੇ ਸਾਰੇ ਸੁੱਖਾਂ ਦਾ ਦਾਤਾ ਜਿਹੜਾ ਉਹ ਰਾਮ ਨਾਮ ਹੈ, ਪਰਮਾਤਮਾ ਦਾ ਨਾਮ। ਇਦੋਂ ਵੱਡਾ ਸੁੱਖ ਹੋਰ ਕਿਤੇ ਨਹੀਂ। ਤੇ ਜਿਹੜੇ ਗੁਰੂ ਦੇ ਸ਼ਬਦ ਵਿੱਚ ਗੁਰਮਤ ਵਿੱਚ ਭਿੱਜ ਗਏ, ਪਰਮਾਤਮਾ ਦੇ ਨਾਮ ਵੀ ਜੁੜੇ ਹੋਏ, ਰਸ ਰਸ ਮਾਣ ਕੇ ਆਪਣੇ ਅੰਤਰ ਆਤਮੇ ਜੁੜੇ ਰਹਿੰਦੇ ਨੇ। ਸ਼ਾਇਦ ਪਿਛਲੇ ਸਾਲ ਬੇਨਤੀ ਕੀਤੀ ਸੀ, ਰਸ ਜਦੋਂ ਚੱਖਿਆ ਜਾਂਦਾ, ਕਦੀ ਖਿੜੇ ਹੋਏ ਫੁੱਲ ਨੂੰ ਦੇਖੋ, ਫੁੱਲ ਖਿੜਨਗੇ, ਭਵਰੇ ਨੂੰ ਨੀਜ ਲਾ ਕੇ ਦੇਖਿਓ, ਉਹ ਗੁੰਜਾਰ ਪਾਉਂਦਾ ਫੁੱਲ ਤੇ, ਪਰਕਰਮਾ ਵੀ ਕਰਦਾ ਤੇ ਗੂੰਜ ਵੀ ਪਾਉਂਦਾ। ਜਦੋਂ ਭਵਰਾ ਰਸ ਚੱਖਣ ਲੱਗ ਪੈਂਦਾ ਨਾ, ਉਦੋਂ ਗੂੰਜ ਖਤਮ ਹੋ ਜਾਂਦੀ ਹੈ। ਕਿਉਂ ਗੂੰਜਦਾ? ਰਸ ਨਹੀਂ ਸੀ ਅਜੇ ਮਾਣਿਆ, ਜਦੋਂ ਉਹਦੇ ਮੁੱਖ ਵਿੱਚ ਰਸ ਆ ਗਿਆ, ਭਵਰੇ ਦੀ ਜ਼ਬਾਨ ਬੰਦ ਹੋ ਗਈ। ਜਦੋਂ ਗੁਰੂ ਕਾ ਸਿੱਖ ਭਵਰਾ ਬਣ ਕੇ ਕੂਕਦਾ, ਉੱਚੀ ਉੱਚੀ ਗੁਰੂ ਗੁਰੂ ਪੁਕਾਰਦਾ, ਕੀਰਤਨ ਕਰਦਾ, ਤੇ ਗੁਰੂ ਦੇ ਸ਼ਬਦ ਦਾ ਰਸ ਜਿੱਦਣ ਮਨ ਲੱਗ ਜਾਂਦਾ, ਕਈ ਵਾਰੀ ਉਹਦੇ ਅੰਦਰ ਵੀ ਚੁੱਪ ਵਰਤ ਜਾਂਦੀ। ਭਾਈ ਸਾਹਿਬ ਨੇ ਤਾਂ ਕਿਹਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਚੁੱਪ ਕੀਤਾ ਹੋਇਆ ਭਾਈ ਵੀਰ ਸਿੰਘ ਨੇ ਲਿਖਿਆ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ ਰਸ ਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ। ਗਿਆਨੀ ਸਾਨੂੰ ਖੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹ ਰਸ ਗੁਰੂ ਕੀ ਸੰਗਤ ਵਿੱਚ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਉਹ ਸੰਗਤ ਨੂੰ ਧਨ ਕਹਿ ਜਿਨੇ ਅੰਦਰ ਦਾ ਰਸ ਬਖਸ਼ਿਸ਼ ਕੀਤਾ।
ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ।
ਹਰ ਅੰਮ੍ਰਿਤ ਹਰ ਜਲ ਪਾਇਆ, ਪਰਮਾਤਮਾ ਦਾ ਖਰੀ ਦਾ ਨਾਮ ਅੰਮ੍ਰਿਤ ਜਲ ਹੈ। ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਅੰਮ੍ਰਿਤ ਜਲ ਮਿਲ ਗਿਆ, ਤਿਸ ਤਿਸ ਕੇ, ਇਹ ਦੋਵਰੀ ਸ਼ਬਦ ਆਇਆ ਤਿਸ ਤਿਸ ਕੇ, ਇਹਦੇ ਅਖਰੀ ਅਰਥ ਜ਼ਰੂਰ ਕਰ ਦਈਏ, ਤਿਸ ਦਾ ਅਰਥ ਹੈ ਉਸ ਦੇ, ਤੇ ਤਿਸ ਕੇ ਇਹਦੇ ਅਰਥ ਕਰਾਂਗੇ ਤਿਸ ਕੇ ਉਸ ਦੇ, ਤੇ ਜਿਹੜਾ ਪਹਿਲਾ ਸ਼ਬਦ ਆਇਆ ਤਿਸ, ਇਸ ਦਾ ਅਰਥ ਹੈ ਭੁੱਖ ਤ੍ਰਿਸ਼ਨਾ ਤ੍ਰੇ ਜਿਹੜੇ ਸ਼ਬਦ ਨੇ। ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਲ ਪੀ ਲਿਆ, ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਅੰਦਰ ਦੀ ਤ੍ਰੇ ਪਦਾਰਥਾਂ ਦੀ ਪਰਮਾਤਮਾ ਨੇ ਖਤਮ ਕਰ ਦਿੱਤੀ।
ਹਮਾਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚ ਸਿਰ ਗੁਰ ਕੇ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਇਹ ਅੰਮ੍ਰਿਤ ਬਚਨ। ਕਹਿੰਦੇ ਨੇ ਲੋਕ ਜਾਤ ਦੀ ਗੱਲ ਕਰਦੇ ਨੇ, ਮੈਂ ਇਸ ਜਾਤ ਵਿੱਚੋਂ, ਇਸ ਕੁੱਲ ਵਿੱਚੋਂ, ਇਸ ਖਾਨਦਾਨ ਵਿੱਚੋਂ ਵਾਂ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਸਾਡੀ ਜਾਤ ਵੀ ਸਤਿਗੁਰੂ ਤੇ ਸਾਡੀ ਇੱਜ਼ਤ ਵੀ ਸਤਿਗੁਰੂ। ਹਮਰੀ ਜਾਤ ਪਾਤ ਗੁਰ ਸਤਿਗੁਰੂ ਹਮ ਵਿੱਚ ਉਹ ਸਿਰ ਗੁਰ ਕੇ। ਕਹਿੰਦੇ ਨੇ ਅਸੀਂ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਵੇਚ ਦਿੱਤਾ ਹੈ।
ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖਾ ਲਾਜ ਜਨ ਕੇ।
ਆ ਸ਼ਬਦ ਆਪਾਂ ਸਾਰੇ ਪੱਕਾ ਪੱਲੇ ਘੁੱਟ ਕੇ ਬੰਨ ਲਈਏ ਅੱਜ ਦੇ ਹੁਕਮ ਵਿੱਚੋਂ। ਸੱਚੇ ਪਾਤਸ਼ਾਹ, ਮੇਰੀ ਜਾਤ ਵੀ ਤੁਸੀਂ ਹੋ, ਮੇਰੀ ਕੁੱਲ ਵੀ ਤੁਸੀਂ ਹੋ, ਮੇਰੀ ਇੱਜ਼ਤ ਵੀ ਤੁਸੀਂ ਹੋ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ 'ਚ ਮੈਂ ਸੀਸ ਵੇਚ ਦਿੱਤਾ ਹੈ। ਹੁਣ ਜਿਹੜੀ ਚੀਜ਼ ਵੇਚ ਦਿੱਤੀ ਹੋਵੇ ਉਹਦੇ 'ਤੇ ਆਪਣਾ ਕੋਈ ਹੱਕ ਨਹੀਂ ਹੁੰਦਾ। ਇੰਨੀ ਵੱਡੀ ਨਿਮਰਤਾ ਦੀ ਦਾਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਤੇ ਨਹੀਂ ਦਿਸੇਗੀ। ਇਤਿਹਾਸਕਾਰਾਂ ਨੇ, ਵੈਸੇ ਭੱਟਾਂ ਨੇ ਤਾਂ ਰੂਹਾਨੀਅਤ ਰਾਹੀਂ ਦੱਸਿਆ। ਇਤਿਹਾਸਕਾਰ ਕਹਿੰਦੇ ਸਨ ਲੰਬੇੜਾ ਦੜ ਹੈ, ਅਤੇ ਗੁਰੂ ਰਾਮਦਾਸ ਜੀ ਦੇ ਨੇਤਰ ਹਮੇਸ਼ਾ ਹੀ ਜਲ ਨਾਲ ਪੂਰਤ ਰਹਿੰਦੇ ਨੇ, ਭਿੱਜੇ ਰਹਿੰਦੇ ਨੇ। ਆ ਤੁਕ ਇੰਨੀ ਨਿਮਰਤਾ ਨਿਰਮਾਣਤਾ ਵਿੱਚ, ਹਮ ਵਿੱਚ ਉਹ ਸਿਰ ਗੁਰ ਕੈ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ। ਸੱਚੇ ਪਾਤਸ਼ਾਹ, ਮੈਂ ਸਿੱਖ ਬਣ ਨਹੀਂ ਸਕਿਆ, ਮੈਂ ਚੇਲਾ ਬਣ ਨਹੀਂ ਸਕਿਆ, ਇੱਕ ਕਿਰਪਾ ਕਰੋ। ਮੈਨੂੰ ਲੋਕ ਸਿੱਖ ਕਹਿਣ ਲੱਗ ਪਏ ਨੇ, ਚੇਲਾ ਕਹਿਣ ਲੱਗ ਪਏ ਨੇ, ਮੇਰੇ 'ਚ ਗੁਣ ਕੋਈ ਨਹੀਂ, ਤੁਸੀਂ ਸੱਚੀ ਮੁੱਚੀ ਮੇਰੀ ਪੱਤ ਢੱਕ ਲਿਆ ਜੇ। ਮੈਂ ਨਾ ਸਿੱਖ ਹਾਂ ਨਾ ਚੇਲਾ ਵਾਂ। ਲੋਕ ਕਹਿੰਦੇ ਨੇ ਗੁਰੂ ਕਾ ਸਿੱਖ, ਅਤੇ ਸੱਚੀ ਮੁੱਚੀ ਸੱਚੇ ਪਾਤਸ਼ਾਹ ਆਪਣੇ ਬਿਰਦ ਬਾਣੀ ਦੀ ਲਾਜ ਰੱਖ ਕੇ ਮੈਨੂੰ ਚੇਲਾ ਬਣਾ ਲਵੋ, ਜਨ ਬਣਾ ਲਵੋ, ਦਾਸ ਅਤੇ ਸੇਵਕ ਬਣਾ ਲਵੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹੀ ਸ਼ਬਦ ਕਹਿ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਖੋਏ ਜਾਏ, खम जैसे अपराधी अवर कोई राख है, जैसे खम सतगुरु राख लिए छड़ाए। गुरु रामदास सच्चे पातशाह कृपा करियो, अपने शब्द का रस बख्शो, अंदर दी एकाग्रता बख्श के आने वाले दिनों विच भावना नाल सच्चे पातशाह आपनी सेवा आप करा लेनी। ये पहले दिन की हाजरी सी, सतगुरु कृपा करन, क्योंकि एक तो राती काफ़ी देर नाल मैं आया वा दूरों सफर करके, पर सतगुरु कृपा करन आप संगत असीस बख्शियो। ते इनू केवल बनावटी शब्द ना मेरे समझियो, ये नहीं भी मैं दास मैं सेवक लफाफेबाजी नहीं। तुसी रोज गुरु रामदास दे दर ते जांदे हो, जड़ा रोज जांदा होवे सुनी भी उहदी जांदी है। तुसी रोज आउंदे हो ना, असी साल बाद आए अपनी कथा कीती तुर पै नहीं, तुहाडी पहुँच रोज है। तो उस दाते दे दर ते अरदास करियो, आए हाँ इस वाली प्रेमा भगती नाल झोली भर देन सतगुरु, खोइयां पुलां बख्श देनियां जी। वाहिगुरु जी का खालसा, वाहिगुरु जी की फतेह।